चांज मुकंदा पर किदारा हित कल्याण आए गुरुद्वारा।
This file may find a trial version of its ancestral confession. Please start now.
Vaheguru Guru Ji Ka Khalsa,
Vaheguru Ji Ki Fateh.
ਹਰ ਗੁਣ ਪੜੀਐ ਹਰ ਗੁਣ ਗੁਨੀਐ ਹਰ ਹਰ ਨਾਮ ਕਥਾ ਨਿਤ ਸੁਨੀਐ ਮਿਲ ਸਤ ਸੰਗਤ ਹਰ ਗੁਣ ਗਾਵੋ ਜਗ ਭਉ ਜਲ ਦੁੱਤਰ ਤਰੀਆ ਜੀਓ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ
ਵਾਲਿਓ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਣਾਂ ਵਿਚ ਆ ਕੇ ਉਪਦੇਸ਼ ਦੀ ਯਾਚਨਾ ਕਰ ਰਹੇ ਨੇ।
This file made by the trial version of advanced audio compressor.
ਸੇਵਕਾਂ ਸਿੱਖਾਂ ਦੇ ਬਣਾ ਦੇ ਬੁਲਾਖਾ ਜਾਣ ਕੇ ਪੰਚਮ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਨੂੰ ਉਪਦੇਸ਼ ਦੀ ਦਾਤ ਦੇ ਰਹੇ ਨੇ। ਕੁਝ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਹੈ ਕਿ ਗਰੀਬ ਨਵਾਜ ਸਾਹਿਬ ਜੀ, ਕੁਝ ਲੋਕ ਆਪਸ ਵਿਚ ਝਗੜਾ ਕਰ ਰਹੇ ਸਨ, ਉਨ੍ਹਾਂ ਦਾ ਝਗੜਾ ਸੁਣ ਕੇ ਸਾਡੇ ਮਨ ਚ ਸੰਸਾ ਪਿਆ। ਉਨ੍ਹਾਂ ਲੋਕਾਂ ਚੋਂ ਕੁਝ ਲੋਕ ਕਹਿ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਰਾਜੇ ਜਨਕ ਦਾ ਅਵਤਾਰ ਸਨ, ਤੇ ਦੂਜੇ ਬਹਿਸ ਕਰਕੇ ਅੱਗੋਂ ਕਹਿ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਭਗਵਾਨ ਵਿਸ਼ਨੂੰ ਦਾ ਅਵਤਾਰ ਸਨ।
This file made by the trial version of advanced audio compressor. Please hide now.
ਸਾਡਾ ਸੰਦੇਹ ਦੂਰ ਕਰੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਸ ਦਾ ਅਵਤਾਰ ਸੀ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ, ਜਿਸ ਨੂੰ ਵੇਦ ਵੀ ਨੇਤ ਨੇਤ ਕਹਿੰਦੇ ਨੇ, ਔਰ ਜਿਸ ਦਾ ਅੰਤ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਪਾ ਸਕਦੇ, ਉਸ ਅਕਾਲ ਪੁਰਖ ਨਿਰੰਕਾਰ ਦੇ ਚਰਣਾਂ ਵਿਚ ਧਰਤੀ ਨੇ ਬੇਨਤੀ ਕੀਤੀ ਕਿ ਇਹ ਅਕਾਲ ਪੁਰਖ ਜੀ, ਪਾਪ ਕਰਮਾਂ ਦੇ ਕਰਕੇ ਪਾਪੀ ਲੋਕਾਂ ਦੇ ਭਾਰ ਨੂੰ ਹੁਣ ਮੇਰੇ ਕੋਲੋਂ ਝੱਲਿਆ ਨਹੀਂ ਜਾਂਦਾ, ਤੁਸੀਂ ਕਿਰਪਾ ਕਰਕੇ ਮੈਨੂੰ ਧੀਰਜ ਬਖਸ਼ੋ। ਧਰਤੀ ਦੀ ਫਰਿਆਦ ਸੁਣ ਕੇ ਉਸ
ਵਕਤ
ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਦਾ ਅਕਾਲ ਪੁਰਖ ਦਾ ਪ੍ਰਤੱਖ ਅਵਤਾਰ ਹਨ। ਵਿਸ਼ਨੂੰ ਆਦਿਕ ਜਿਹੜੇ ਦੇਵਤੇ ਨੇ ਗੁਰੂ ਨਾਨਕ ਸਾਹਿਬ ਦੇ ਸਿਰਜੇ ਹੋਏ ਨੇ, ਇਸ ਕਰਕੇ ਸਤਿਗੁਰੂ ਆਪ ਪਰਮੇਸ਼ਵਰ ਦਾ ਅਵਤਾਰ ਨੇ, ਇਹ ਆਪਣੇ ਮਨ ਚ ਨਿਸ਼ਚਾ ਕਰ ਲੋ। ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖਾਂ ਦੇ ਸੰਦੇਹ ਮਿਟੇ ਨੇ। ਭਾਈ ਤੋਤਾ ਮੱਧੂ ਜੀ, ਇਨ੍ਹਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਬਖਸ਼ੋ। ਸਾਹਿਬਾਂ ਬਚਨ ਕੀਤਾ ਭਾਈ ਗੁਰਬਾਣੀ ਪੜ੍ਹੋ ਤੇ ਗੁਰਬਾਣੀ ਨੂੰ ਵਿਚਾਰੋ। ਕਹਿਣ ਲੱਗੇ ਜੀ, ਗੁਰਬਾਣੀ ਨੂੰ ਪੜ੍ਹਨ ਤੇ ਵਿਚਾਰਨ ਦਾ ਕੀ ਮਹੱਤਵ ਹੈ? ਗੁਰਬਾਣੀ ਨੂੰ ਪੜ੍ਹਨ ਦਾ ਬਹੁਤ ਵੱਡਾ ਮਹੱਤਵ ਹੈ। ਗੁਰਬਾਣੀ ਪੜ੍ਹ ਕੇ ਅੰਤਸ਼ਕਰਨ ਨਿਰਮਲ ਹੁੰਦਾ ਹੈ। ਗੁਰਬਾਣੀ ਨੂੰ ਪੜ੍ਹ ਕੇ ਜੀਵ ਦੀ ਕਲਿਆਣ ਹੁੰਦੀ ਹੈ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। और जेड़े सिख भावना सहित गुरबाणी दी विचार करदे ने, गुरबाणी दी विचार करके गुरबाणी दी विचार चो आत्म ज्ञान नू प्राप्त करदे ने। जिवें लकड़ी चग है पर अग बिना यतन तो प्रगट दी हुंदी, जदों यतन करके लकड़ी चो अग प्रगट हो जाए ते फिर वो लकड़ी भी अग दा रूप ही हो जांदी है। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਗੁਰਬਾਣੀ ਦੀ ਵਿਚਾਰ ਕਰਦੇ ਨੇ, ਗੁਰਬਾਣੀ ਬ੍ਰਹਮ ਦਾ ਸਰੂਪ ਹੀ ਹੋ ਜਾਂਦੇ ਨੇ, ਅਕਾਲ ਪੁਰਖ ਪਰਮੇਸ਼ਰ ਦੇ ਵਿਚ ਮਿਲ ਕੇ ਇਕ ਵਿਅਕਤੀ ਹੋ ਜਾਂਦੇ, ਉਨ੍ਹਾਂ ਵਿਚ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਰਹਿ ਜਾਂਦਾ। ਸਤਿਗੁਰੂ ਜੀ ਦੇ ਪਵਿੱਤਰ ਬਚਨ ਸੁਣ ਕੇ ਗੁਰਸਿੱਖ ਗੁਰਬਾਣੀ ਤੇ ਨਿਸ਼ਚਾ ਕਰਕੇ ਗੁਰਬਾਣੀ ਨੂੰ ਵਿਚਾਰਨ ਲੱਗੇ ਨੇ ਔਰ ਬੜੀ ਭਾਵਨਾ ਨਾਲ ਸ਼ਰਧਾ ਨਾਲ ਸਤਿਕਾਰ ਨਾਲ ਗੁਰਬਾਣੀ ਦਾ ਪਾਠ ਕਰਦੇ ਨੇ, ਗੁਰਬਾਣੀ ਦਾ ਜਾਪ ਜਪਦੇ ਨੇ ਔਰ ਗੁਰੂ ਬਚਨ ਸੁਣ ਕੇ ਚਾਰੋਂ ਭਲੀ ਪ੍ਰਕਾਰ ਨਾਲ ਸਿੱਖ ਸਤਸੰਗਤ ਵਿਚ ਮਿਲ ਕੇ ਮੁਕਤੀ ਨੂੰ ਪ੍ਰਾਪਤ ਹੋਏ ਨੇ। ਕੁਝ ਹੋਰ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਉਪਦੇਸ਼ ਮੰਗ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ।
This file made by the trial version of Advanced Audio Compressor.
ਇਕਾਗਰਤਾ ਸਹਿਤ ਸਰਵਣ ਕਰਨ ਵਾਸਤੇ ਸੁਰਤੀਆਂ ਨੂੰ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੋਪਈ ਚਾਂਜ ਮੁਕੰਦਾ ਪੁਰ ਕਿਦਾਰਾ, ਇਸ ਕਲਿਆਣ ਆਏ ਗੁਰਦੁਆਰਾ।
ਭਾਈ ਚਾਂਜ, ਭਾਈ ਮੁਕੰਦਾ ਤੇ ਭਾਈ ਕਿਦਾਰਾ, ਇਹ ਤਿੰਨ ਸਿੱਖ ਨੇ, ਤਿੰਨਾਂ ਦੇ ਨਾਂ ਆਏ ਨੇ, ਭਾਈ ਚਾਂਜ, ਭਾਈ ਮੁਕੰਦਾ ਔਰ ਭਾਈ ਕਿਦਾਰਾ।
ਕਲਿਆਣ
ਹੋ ਜਾਏ, ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇ, ਇਸ ਕਰਕੇ ਸਤਿਗੁਰਾਂ ਦੇ ਦੁਆਰ ਤੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਚੱਲ ਕੇ ਆਏ ਹਨ।
ਤੀਨੋ ਨਮੋ ਕੀਨ ਤਿਤ ਪਾਸ,
ਔਰ ਤਿੰਨਾਂ ਨੇ ਸਤਿਗੁਰਾਂ ਦੇ ਕੋਲ ਆ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਔਰ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਸਥਿਤ ਹੋਏ ਨੇ। ਗੁਰੂ ਚਰਨਾਂ ਦੇ ਵਿਚ ਤਿੰਨੇ ਸਿੱਖ ਬੈਠੇ ਹਨ।
ਕਰ ਜੋਰਤ ਕੀਨੀ ਅਰਦਾਸ,
ਹੱਥ ਜੋੜ ਕੇ ਬੜੇ ਸਤਿਕਾਰ ਨਾਲ ਬੜੇ ਹੀ ਅਦਬ ਨਾਲ ਪਿਆਰ ਨਾਲ ਇਨ੍ਹਾਂ ਨੇ ਮਹਾਰਾਜ ਗੁਰੀਬਨ ਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਕਹਿਣ ਲੱਗੇ
ਕਰ ਹੋਏ ਉਦਾਰ ਹਮਾਰੋ।
ਕਹਿਣ
ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਦੱਸੋ ਕਿ ਸਾਡਾ ਉਧਾਰ ਕਿਵੇਂ ਹੋਵੇਗਾ। ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਵਿਚ ਆਏ ਹਾਂ ਕਿ ਸਾਡਾ ਜਨਮ ਮਰਨ ਕੱਟਿਆ ਜਾਏ, ਆਪ ਜੀ ਕਿਰਪਾ ਕਰਕੇ ਦੱਸੋ ਕਿ ਸਾਡਾ ਉਧਾਰ ਕਿਵੇਂ ਹੋਵੇਗਾ। ਗਰੀਬਨ ਬਾਜ ਦਇਆ ਨਿਦ, ਆਪ ਮੁਕਤੀ ਦਾਤੇ ਹੋ, ਸਾਨੂੰ ਮੁਕਤੀ ਦਾ ਉਪਾਅ ਦੱਸੋ ਕਿ ਸਾਡੀ ਮੁਕਤੀ ਕਿਵੇਂ ਹੋਵੇਗੀ।
ਸੁਣ ਸ੍ਰੀ ਅਰਜਨ ਤਬੈ ਬਖਾਨਾ, ਤੁਮ ਜਾਣਤ ਹੋ ਰਾਗ ਮਾਨਾ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾ ਤਿੰਨਾਂ ਸਿੱਖਾਂ ਨੂੰ ਭਾਈ ਝਾਂਜ ਮੁਕੰਦਾ ਤੇ ਭਾਈ ਕਿਦਾਰਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਰਾਗੀ ਹੋ, ਰਾਗ ਵਿਦਿਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਇਹ ਕੀਰਤਨ ਕਰਦੇ ਸਨ, ਰਾਗ ਵਿਦਿਆ
ਜਾਣਦੇ।
ਮਹਾਰਾਜ ਜੀ ਕਹਿਣ ਲੱਗੇ ਤੁਸੀਂ ਰਾਗ ਵਿਦਿਆ ਜਾਣਦੇ ਹੋ, ਚੰਗੀ ਤਰ੍ਹਾਂ ਰਾਗ ਦੀ ਵਿਦਿਆ ਤੁਸੀਂ ਪੜ੍ਹੀ ਹੋਈ ਹੈ।
ਗੁਰਬਾਨੀ ਰਾਗਨ ਮੈਂ ਗਾਓ, ਨੀਕੇ ਪ੍ਰਭ ਸੁਜਸ ਬਸਾਓ।
ਤੁਸੀਂ ਰਾਗ ਵਿਦਿਆ ਜਾਣਦੇ, ਇਸ ਕਰਕੇ ਗੁਰਬਾਣੀ ਨੂੰ ਰਾਗਾਂ ਵਿਚ ਗਾਇਨ ਕਰਿਆ ਕਰੋ। ਮਹਾਰਾਜ ਜੀ ਕਹਿੰਦੇ ਰਾਗ ਵਿਦਿਆ ਤੁਸੀਂ ਜਾਣਦੇ ਹੀ ਹੋ ਤੇ ਗੁਰਬਾਣੀ ਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਰਾਗਾਂ ਦੇ ਵਿਚ ਗਾਇਨ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਪਵਿੱਤਰ ਪਾਵਨ ਸੁਜਸ ਹੈ ਉਸ ਸੁਜਸ ਨੂੰ ਆਪਣੇ ਹਿਰਦੇ ਵਿਚ ਵਸਾਇਆ ਕਰੋ।
ਜਿਉਂ ਜਿਉਂ ਆਨੰਦ ਰਾਗ ਤੇ ਪਾਓ, ਤਿਉਂ ਤਿਉਂ ਪ੍ਰੇਮ ਅਧਿਕ ਉਪਜਾਓ
ਜਿਵੇਂ ਜਿਵੇਂ ਤੁਹਾਨੂੰ ਰਾਗ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋਵੇਗੀ ਤਿਵੇਂ ਤਿਵੇਂ ਤੁਹਾਡੇ ਹਿਰਦੇ ਚ ਪਰਮੇਸ਼ਰ ਪ੍ਰਤੀ ਪ੍ਰੇਮ ਉਪਜੇਗਾ। ਖਾਲਸਾ ਜੀ, ਰਾਗ ਵਿਚ ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਤੇ ਪ੍ਰਮਾਤਮਾ ਦਾ ਪ੍ਰੇਮ ਹਿਰਦੇ ਚ ਜਾਗਦਾ, ਕਰਨ ਵਾਲਿਆਂ ਦੇ ਅੰਦਰ ਵੀ ਔਰ ਸੁਣਨ ਵਾਲਿਆਂ ਦੇ ਅੰਦਰ ਵੀ। ਰਾਗ ਨਾਮ ਹੈ ਹੀ ਪ੍ਰੇਮ ਦਾ ਲਗਾਵ ਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਰਾਗ ਵਿਚ ਗੁਰਬਾਣੀ ਗਾਓਗੇ ਤੇ ਤੁਹਾਡੇ ਹਿਰਦੇ ਚ ਪ੍ਰੇਮ ਉਪਜੇਗਾ, ਤੁਹਾਡੇ ਹਿਰਦਿਆਂ ਚ ਅਕਾਲ ਪੁਰਖ ਪਰਮੇਸ਼ਰ ਪ੍ਰਤੀ ਪਿਆਰ ਜਾਗੇਗਾ।
ਕਲਯੁਗ ਮੈਂ ਕੀਰਤਨ ਮਾਨਿੰਦ ਨਹੀਂ ਅਪਰ ਕੋ ਏਈ ਬਿਲੰਦ।
ਇਸ ਕਲਯੁਗ ਦੇ ਇਸ ਭਿਆਨਕ ਘੋਰ ਸਮੇਂ ਵਿਚ ਗੁਰਬਾਣੀ ਦੇ ਕੀਰਤਨ ਦੇ ਬਰਾਬਰ ਕੋਈ ਕਰਮ ਨਹੀਂ ਹੈ। ਗੁਰਬਾਣੀ ਦਾ ਜਿਹੜਾ ਕੀਰਤਨ ਹੈ ਉਹ ਸਾਰੇ ਕਰਮਾਂ
ਚੋਂ
ਕੀਰਤਨ ਪ੍ਰਧਾਨਾ ਗੁਰਮੁਖ ਜਪੀ ਹੈ ਲਾਏ ਧਿਆਨਾ। ਕਲਯੁਗ ਦੇ ਇਸ ਘੋਰ ਭਿਆਨਕ ਸਮੇਂ ਵਿਚ ਗੁਰਬਾਣੀ ਦੇ ਕੀਰਤਨ ਦੇ ਮਾਨਿੰਦ ਬਰਾਬਰ ਹੋਰ ਕੋਈ ਕਰਮ ਨਹੀਂ ਹੈ।
ਕਠਨ ਮਹਾ ਤਬ ਜੇ ਕੋ ਕਰੈ ਕੀਰਤਨ ਸਮਤਾ ਕਿਉਂ ਨਾ ਦਰੈ।
ਇਹ ਕਠਾ ਕਠਨ ਕੋਈ ਮਹਾ ਤਪ ਕਰੇ, ਬੜੀ ਵੱਡੀ ਕਰੜੀ ਤਪੱਸਿਆ ਕਰੇ ਤੇ ਕਰੜੀ ਤਪੱਸਿਆ ਕਰਕੇ ਆਖੇ ਕਿ ਮੈਂ ਗੁਰਬਾਣੀ ਦੇ ਕੀਰਤਨ ਦੇ ਬਰਾਬਰ ਤਪੱਸਿਆ ਕਰ ਸਕਦਾ, ਨਹੀਂ ਕਰ ਸਕਦਾ। ਜਿੰਨੀ ਮਰਜ਼ੀ ਕੋਈ ਕਰੜੀ ਤਪੱਸਿਆ ਕਰ ਲੈ, ਗੁਰਬਾਣੀ ਦੇ ਕੀਰਤਨ ਦੀ ਬਰਾਬਰੀ ਨਹੀਂ ਕਰ ਸਕਦਾ। ਕੀਰਤਨ ਸਭ ਤੋਂ ਉੱਤਮ ਹੈ। ਦੁਨੀਆਂ ਦੇ ਜਿਤਨੇ ਤਪ ਨੇ ਉਨ੍ਹਾਂ ਸਾਰੇ ਤਪਾਂ ਵਿਚੋਂ ਤਪ ਸਾਰ ਗੁਰਬਾਣੀ ਦਾ ਕੀਰਤਨ ਹੈ। ਗੁਰਬਾਣੀ ਦੇ ਕੀਰਤਨ ਦੇ ਬਰਾਬਰ ਕੋਈ ਤਪੱਸਿਆ ਨਹੀਂ।
ਅਪਰ
ਸੁਕਰਮ ਕਰਨ ਜੇ ਸਾਰੇ ਹੋਏ ਜੇ ਤਨ ਤਨ ਬਲ ਧਰ ਬਾਰੇ।
ਹੋਰ ਜਿਹੜੇ ਕਰਮ ਨੇ, ਬਹੁਤ ਸਾਰੇ ਕਰਮ ਨੇ, ਕੋਈ ਯੱਗ ਕਰਦਾ ਹੈ, ਕੋਈ ਤੀਰਥਾਂ ਦਾ ਰਟਨ ਕਰਦਾ ਹੈ, ਕੋਈ ਦਾਨ ਕਰਦਾ ਹੈ, ਪੁੰਨ ਕਰਦਾ ਹੈ, ਕਰਮ ਤਾਂ ਬਹੁਤ ਨੇ। ਪਰ ਮਹਾਰਾਜ ਜੀ ਕਹਿੰਦੇ ਉਹ ਜਿੰਨੇ ਕਰਮ ਨੇ ਧਨ ਕਰਕੇ ਜਾਂ ਤਨ ਦੇ ਬਲ ਨਾਲ ਜਾਂ ਧਨ ਦੇ ਬਲ ਨਾਲ ਕੋਈ ਕਰ ਲਵੇ।
ਕੀਰਤਨ ਕੇ ਸਮਾਨ ਨਾ ਕੋਈ ਸਭ ਤੇ ਅਧਿਕ ਏਈ ਕੋਈ।
ਪਰ ਗੁਰਬਾਣੀ ਦੇ ਕੀਰਤਨ ਦੇ ਬਰਾਬਰ ਕੋਈ ਵੀ ਪੁੰਨ ਕਰਮ ਨਹੀਂ ਹੋ ਸਕਦਾ। ਕਰਮ ਚਾਹੇ ਬੜੇ ਨੇ, ਜਿਹੜੇ ਤਨ ਦੇ ਜ਼ੋਰ ਨਾਲ ਜਾਂ ਧਨ ਦੇ ਜ਼ੋਰ ਨਾਲ ਬੰਦਾ ਕਰ ਸਕਦਾ ਤੇ ਕਰ ਰਿਹਾ। ਪਰ ਮਹਾਰਾਜ ਕਹਿੰਦੇ ਜਿੰਨੇ ਕਰਮ ਨੇ ਕੀਰਤਨ ਦੇ ਬਰਾਬਰ ਨਹੀਂ ਪੁੱਜ ਸਕਦੇ। ਗੁਰਬਾਣੀ ਦਾ ਕੀਰਤਨ ਸਾਰੀ ਤਪੱਸਿਆ ਵਿਚੋਂ ਮੁੱਖ ਤਪੱਸਿਆ। ਦੁਨੀਆਂ ਦੇ ਜਿਤਨੇ ਕਰਮ ਨੇ ਉਨ੍ਹਾਂ ਸਾਰੇ ਕਰਮਾਂ ਚੋਂ ਪ੍ਰਧਾਨ ਕਰਮ ਗੁਰਬਾਣੀ ਦਾ ਕੀਰਤਨ ਹੈ। ਇਸੇ ਕਰਕੇ ਸਤਿਗੁਰਾਂ ਨੇ ਜਦੋਂ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਇਹ ਅਸ਼ਟਪਦੀਆਂ ਉਚਾਰਨ ਕੀਤੀਆਂ ਤੇ ਇਹਦੇ ਵਿਚ ਪਾਤਸ਼ਾਹ ਨੇ ਜ਼ਿਕਰ ਕੀਤਾ ਹਰ ਕੀਰਤਨ ਸਾਧ ਸੰਗਤ ਹੈ ਉਤਮ। ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਹਿ ਲੈਣਾ। ਕਿ ਹਰੀ ਦੀ ਗੁਰਬਾਣੀ ਦਾ ਜਿਹੜਾ ਕੀਰਤਨ ਹੈ ਸਾਰੇ ਕਰਮਾਂ ਚੋਂ ਸਿਰਮੋਰ ਹੈ। ਕੀਰਤਨ ਦੇ ਬਰਾਬਰ ਦੁਨੀਆਂ ਦਾ ਕੋਈ ਕਰਮ ਧਰਮ ਨਹੀਂ ਪੁੱਜ ਸਕਦਾ। ਸਭ ਤੋਂ ਉੱਤਮ ਗੁਰਬਾਣੀ ਦਾ ਕੀਰਤਨ ਹੀ ਹੈ, ਸ੍ਰੇਸ਼ਟ ਹੈ।
ਭਾਈ
ਧਾਜ, ਭਾਈ ਮੁਕੰਦਾ ਤੇ ਭਾਈ ਕੇਦਾਰਾ ਜੀ, ਤੁਸੀਂ ਗੁਰਬਾਣੀ ਦਾ ਕੀਰਤਨ ਕਰਿਆ ਕਰੋ, ਨਿਤ ਪਿਆਰ ਨਾਲ ਕੀਰਤਨ ਕਰਿਆ ਕਰੋ। ਨਾਲੇ ਆਪ ਕੀਰਤਨ ਦੇ ਰੰਗ ਚ ਆਪਣੇ ਆਪ ਨੂੰ ਰੰਗੋ ਤੇ ਨਾਲੇ ਹੋਰ ਸੰਗਤਾਂ ਨੂੰ, ਗੁਰਸਿੱਖਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਓ।
ਸੁਣਤੀ ਨੋ ਗੁਰ ਦੂਜੇ ਫੇਰੇ ਮਹਿਮਾ ਕੀਰਤਨ ਕਈ ਵਡੇਰੇ।
ਜਦੋਂ ਤੁਸੀਂ ਆਪ ਕੀਰਤਨ ਕਰਕੇ ਤਰੋਗੇ ਤੇ ਫਿਰ ਦੂਸਰਿਆਂ ਨੂੰ ਕੀਰਤਨ ਸੁਣਾਓਗੇ, ਉਹ ਸੁਣ ਕੇ ਤਰਨਗੇ, ਸੁਣਨ ਵਾਲੇ ਵੀ ਤਰਨਗੇ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਤਿੰਨੇ ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕੀਰਤਨ ਦੀ ਬੜੀ ਵੱਡੀ ਭਾਰੀ ਮਹਿਮਾ ਦੱਸੀ ਹੈ ਕਿ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੇ ਕੀਰਤਨ ਦੀ ਬੜੀ ਵੱਡੀ ਵਿਸਥਾਰ ਵਾਲੀ ਮਹਿਮਾ ਆਪ ਜੀ ਨੇ ਦੱਸੀ ਹੈ ਕਿ ਕੀਰਤਨ ਸਾਰੇ ਕਰਮਾਂ ਚ ਸ਼੍ਰੋਮਣੀ ਕਰਮ ਹੈ।
ਪਾਠ ਕਰਨ ਅਰ ਕਥਾ ਕਰਨ ਫਲ ਬਰਨੋ ਇਨਕੇ ਭਿੰਨ ਭਿੰਨ।
ਮਹਾਰਾਜ ਜੀ ਕੀਰਤਨ ਦੀ ਮਹਿਮਾ ਆਪ ਜੀ ਨੇ ਦੱਸੀ ਹੈ, ਇਸੇ ਤਰ੍ਹਾਂ ਗੁਰਬਾਣੀ ਦੇ ਜਿਹੜਾ ਪਾਠ ਕਰਦਾ ਜਾਂ ਫਿਰ ਗੁਰਬਾਣੀ ਦੀ ਕਥਾ ਕਰਦਾ ਜਾਂ ਸੁਣਦਾ ਉਹਦਾ ਮਹਾਤਮ ਵੀ ਆਪ ਜੀ ਵੱਖੋ ਵੱਖਰਾ ਦੱਸੋ ਕਿ ਗੁਰਬਾਣੀ ਦੇ ਪਾਠ ਕਰਨ ਦਾ ਕੀ ਮਹਾਤਮ ਹੈ ਔਰ ਗੁਰਬਾਣੀ ਦੀ ਕਥਾ ਕਰਨ ਦਾ ਕੀ ਮਹਾਤਮ ਹੈ। ਕੀਰਤਨ ਦੀ ਮਹਿਮਾ ਤਾਂ ਆਪ ਜੀ ਨੇ ਬੜੀ ਵੱਡੀ ਦੱਸੀ ਹੈ ਪਰ ਗੁਰਬਾਣੀ ਦਾ ਪਾਠ ਵੀ ਤਾਂ ਬਹੁਤ ਸਾਰੇ ਸਿੱਖ ਕਰਦੇ ਨੇ, ਸੁਣਾਉਂਦੇ ਨੇ, ਅੱਗੇ ਆਪ ਪੜ੍ਹਦੇ ਨੇ ਤੇ ਦੂਜਿਆਂ ਨੂੰ ਸੁਣਾਉਂਦੇ ਨੇ, ਫਿਰ ਗੁਰਬਾਣੀ ਦੀ ਕਥਾ ਕਰਨ ਵਾਲੇ ਬੜੇ ਸਰੋਤੇ ਨੇ, ਵਿਦਵਾਨ ਨੇ,
ਸੁਣਾਉਂਦੇ
ਨੇ। ਆਪ ਦੀ ਕਿਰਪਾ ਕਰਕੇ ਗੁਰਬਾਣੀ ਦੇ ਕੀਰਤਨ ਦੇ ਨਾਲ ਨਾਲ ਗੁਰਬਾਣੀ ਦੇ ਪਾਠ ਤੇ ਗੁਰਬਾਣੀ ਦੀ ਕਥਾ ਕਰਨ ਦਾ ਜਿਹੜਾ ਫਲ ਹੈ ਉਹ ਵੱਖੋ ਵੱਖਰਾ ਕਰਕੇ ਸਾਨੂੰ ਵਰਣਨ ਕਰਕੇ ਸੁਣਾਓ।
ਕੀ ਮੁਖ ਤੇ ਪੁਨ ਲਗੇ ਸੁਨਾਮਨ, ਬਾਣੀ ਪਾਠ ਕਰੇ ਜੇ ਪਾਵਨ।
ਸਤਿਗੁਰੂ ਜੀ ਫਿਰ ਬਚਨ ਸੁਣ ਕੇ ਨਾ ਸਿੱਖਾਂ ਦੇ ਸੁਣਾਉਣ ਲੱਗੇ, ਗੁਰਬਾਣੀ ਦੇ ਪਾਠ ਦਾ ਮਹਾਤਮ ਦੱਸਣ ਲੱਗੇ ਕਿ ਗੁਰਬਾਣੀ ਦੀ ਕਥਾ ਦਾ ਕੀ ਮਹਾਤਮ ਹੈ, ਪਾਠ ਦਾ ਕੀ ਮਹਾਤਮ ਹੈ, ਕੀਰਤਨ ਦਾ ਕੀ ਮਹਾਤਮ ਹੈ। ਵੱਖੋ ਵੱਖਰਾ ਮਹਾਤਮ ਸਤਿਗੁਰੂ ਜੀ ਵਰਣਨ ਕਰਕੇ ਸੁਣਾਉਣ ਲੱਗੇ, ਕਹਿਣ ਲੱਗੇ ਭਾਈ ਸੁਣੋ, ਜਿਹੜਾ ਗੁਰਬਾਣੀ ਦਾ ਪਾਠ ਕਰਨਾ ਹੈ, ਗੁਰਬਾਣੀ ਦਾ ਪਾਠ ਕਰਨਾ ਬੜਾ ਪਵਿੱਤਰ ਕਰਮ ਹੈ। ਗੁਰਬਾਣੀ ਦਾ ਜਾਪ ਕਰਨਾ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਪੜ੍ਹਨ ਦਾ ਬੜਾ ਵੱਡਾ ਭਾਈ ਮਹਾਤਮ ਹੈ।
ਯਥਾ ਧੂਪ ਕੀ ਖੇਤੀ ਹੋਏ, ਸਿੰਚਿਤ ਨੀਰ ਹਰੀ ਕਰ ਸੋਏ।
ਕਹਿੰਦੇ ਗੁਰਬਾਣੀ ਦਾ ਪਾਠ ਕਰਨਾ ਇਸ ਤਰ੍ਹਾਂ ਹੈ ਜਿਵੇਂ ਖੂਹ ਦੇ ਨਾਲ ਆਪਣੇ ਖੇਤਾਂ ਨੂੰ ਸਿੰਚਣਾ। ਖੂਹ ਦਾ ਪਾਣੀ ਹੁੰਦਾ ਨਾ, ਤੇ ਖੂਹ ਦੇ ਪਾਣੀ ਦੇ ਨਾਲ ਆਪਣੀ ਜ਼ਮੀਨ ਸਿੰਚ ਲੈਣੀ। ਜਿਹੜੀ ਜ਼ਮੀਨ ਖੂਹ ਦੇ ਨੇੜੇ ਨੇੜੇ ਹੈ ਉਸ ਜ਼ਮੀਨ ਨੂੰ ਖੂਹ ਦਾ ਪਾਣੀ ਲਾ ਕੇ ਉਹਨੂੰ ਚੰਗੀ ਤਰ੍ਹਾਂ ਸਿੰਚ ਲੈਣਾ ਔਰ ਉਹਦੇ ਵਿੱਚ ਜਿਹੜੀ ਫਸਲ ਹੈ ਉਹਨੂੰ ਹਰੀ ਭਰੀ ਕਰਕੇ ਰੱਖਣਾ।
ਈਗਰ ਪਕਾਏ ਸਦਨ ਮੈਂ ਆਨਾ, ਸਭ ਵਿਧ ਕੇ ਸੁਖ ਭੋਗਨ ਠਾਨਾ।
ਫਿਰ ਉਸ ਫਸਲ ਨੂੰ ਬੜੀ ਸ਼ੀਘਰਤਾਈ ਨਾਲ ਪਕਾ ਕੇ ਜਦੋਂ ਫਸਲ ਪੱਕ ਜਾਂਦੀ ਹੈ ਫਿਰ ਉਹ ਘਰ ਦੇ ਵਿੱਚ ਲੈ ਕੇ ਆਉਂਦਾ ਜ਼ਿਮੀਦਾਰ, ਫਿਰ ਉਹਨੂੰ ਸਰਵ ਪ੍ਰਕਾਰ ਦੇ ਸੁਖ ਭੋਗਣ ਵਾਸਤੇ ਸਭ ਕੁਝ ਪ੍ਰਾਪਤ ਹੁੰਦਾ ਹੈ। ਜਦੋਂ ਫਸਲ ਉਹਦੇ ਘਰ ਵਿੱਚ ਆਉਂਦੀ ਹੈ ਜ਼ਿਮੀਦਾਰ ਦੇ, ਫਿਰ ਉਹਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ, ਉਹ ਸਾਰੇ ਸੁਖ ਭੋਗਦਾ ਹੈ।
ਖੇਤ ਸਮੀਪ ਅਪਰ ਜੇ ਹੋਏ, ਤੈਂ ਵੀ ਪਹੁੰਚ ਸਕੈ ਜਲ ਸੋਏ।
ਉਹਦੀ ਫਸਲ ਦੇ ਨੇੜੇ ਜੇ ਕਿਸੇ ਦੂਜੇ ਦੀ ਖੇਤ ਜ਼ਮੀਨ ਹੈ ਉਥੇ ਤੱਕ ਵੀ ਖੂਹ ਦਾ ਪਾਣੀ ਪਹੁੰਚ ਜਾਂਦਾ ਤੇ ਉਹਨੂੰ ਵੀ ਉਹ ਸਿੰਚ ਦਿੰਦਾ। ਖੂਹ ਦੇ ਪਾਣੀ ਨਾਲ ਜਿੱਥੇ ਉਹ ਆਪਣੀ ਪੈਲੀ ਨੂੰ ਪਾਣੀ ਲਾਉਂਦਾ ਖੇਤਾਂ ਨੂੰ, ਉਹਦੇ ਖੇਤਾਂ ਦੇ ਨਾਲ ਜੇ ਕਿਸੇ ਦੂਸਰੇ ਦਾ ਖੇਤ ਹੈ ਉਥੇ ਵੀ ਉਹ ਪਾਣੀ ਲਾ ਕੇ ਉਸ ਖੇਤ ਨੂੰ ਸਿੰਚਦਾ ਹੈ, ਉਥੇ ਤੱਕ ਵੀ ਉਸ ਪਾਣੀ ਦੀ ਪਹੁੰਚ ਹੁੰਦੀ ਹੈ।
ਦੂਰ ਖੇਤ ਤੋਂ ਪਹੁੰਚਤ ਨਹੀਂ, ਫਲ ਸੁਣੋ ਸ਼ਰਵਨ ਕੇ ਮਾਏ।
ਜਿਹੜਾ ਖੇਤ ਜਿਹੜੀ ਜ਼ਮੀਨ ਉਸ ਖੂਹ ਤੋਂ ਬੜੀ ਦੂਰ ਹੈ ਉਥੇ ਤੱਕ ਉਸ ਖੂਹ ਦਾ ਪਾਣੀ ਨਹੀਂ ਪਹੁੰਚਦਾ। ਖੂਹ ਦਾ ਪਾਣੀ ਜਾਂਦਾ ਬਿਲਕੁਲ ਵੀ ਸਿੰਚ ਲਏਗਾ, ਪਰ ਜਿਹੜੀ ਜ਼ਮੀਨ ਦੂਰ ਹੈ ਉਥੇ ਤੱਕ ਉਸ ਖੂਹ ਦਾ ਪਾਣੀ ਨਹੀਂ ਪਹੁੰਚਦਾ, ਖੂਹ ਦਾ ਜਲ ਨਹੀਂ ਪਹੁੰਚਦਾ। ਇਸ ਕਰਕੇ ਇਹਦਾ ਫਲ ਤੁਸੀਂ ਗੁਰਬਾਣੀ ਦੇ ਪਾਠ ਦਾ ਜਿਹੜਾ ਫਲ ਹੈ ਉਹ ਇਸ ਤਰ੍ਹਾਂ ਜਿਵੇਂ ਖੂਹ ਦਾ ਪਾਣੀ, ਆਪ ਪੜ੍ਹ ਲਈ ਬਾਣੀ, ਲਾਗੇ ਕੋਈ ਬੈਠਾ ਉਹਨੂੰ ਵੀ ਸੁਣਾ ਦਿੱਤੀ, ਉਹਦਾ ਵੀ ਭਲਾ, ਆਪਣੇ ਮਨ ਦਾ ਵੀ ਭਲਾ ਕੀਤਾ, ਨਾਲ ਕੋਈ ਬੈਠਾ ਸੁਣ ਰਿਹਾ ਉਹਦਾ ਵੀ ਭਲਾ ਹੋ ਗਿਆ, ਪਰ ਜਿਹੜੇ ਦੂਰ ਬੈਠੇ ਨੇ ਉੱਥੇ ਤੱਕ ਗੁਰਬਾਣੀ ਦੇ ਪਾਠ ਦੀ ਆਵਾਜ਼ ਨਹੀਂ ਪਹੁੰਚਦੀ। ਅੱਜ ਕੱਲ੍ਹ ਤਾਂ ਹੋਰ ਬੜੇ ਸਾਧਨ ਆ ਗਏ, ਸਪੀਕਰ ਆਦਿਕ ਨੇ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ, ਪਰ ਉਹਨਾਂ ਸਮਿਆਂ ਚ ਅੱਜ ਵਾਂਗਰ ਸਾਧਨ ਨਹੀਂ ਸਨ। ਪਾਠ ਜਿਹੜਾ ਸੀ ਉਹ ਧੀਮੀ ਸੁਰ ਚ ਹੁੰਦਾ ਸੀ, ਆਪ ਪੜ੍ਹ ਲਿਆ ਲਾਗੇ ਬੈਠਾ ਉਹਨੇ ਵੀ ਸੁਣ ਲਿਆ, ਪਰ ਜਿਹੜੇ ਬਹੁਤ ਦੂਰ ਬੈਠੇ ਨੇ ਉਥੇ ਤੱਕ ਗੁਰਬਾਣੀ ਦੇ ਪਾਠ ਦੀ ਆਵਾਜ਼ ਨਹੀਂ ਜਾਂਦੀ। ਜਿਹੜਾ ਖੇਤ ਦੂਰ ਹੈ ਉਥੇ ਤੱਕ ਖੂਹ ਦਾ ਪਾਣੀ ਨਹੀਂ ਪਹੁੰਚਦਾ, ਉਥੇ ਫਿਰ ਉਸ ਫਸਲ ਨੂੰ ਸਿੰਚਣ ਵਾਸਤੇ।
ਕੀਰਤਨ ਕਰਨ ਮੇਘ ਕੀ ਬਰਖਾ, ਵਰਖੇ ਜਲ ਹੋਏ ਜੀਵਨ ਰਖਾ।
ਜਿਹੜਾ ਗੁਰਬਾਣੀ ਦਾ ਕੀਰਤਨ ਕਰਨਾ ਫਿਰ ਉਹ ਮੌਲੇ ਧਾਰ ਵਰਖਾ ਦਾ ਮੀਂਹ ਹੈ। ਖੂਹ ਦੇ ਪਾਣੀ ਨਾਲ ਆਪਣੀ ਜ਼ਮੀਨ ਵੀ ਸਿੰਚ ਲਈ, ਗੁਆਂਢੀ ਦੀ ਵੀ ਸਿੰਚਤੀ, ਪਰ ਜਿਹੜੀ ਜ਼ਮੀਨ ਦੂਰ ਸੀ ਉਥੇ ਖੂਹ ਦਾ ਪਾਣੀ ਨਹੀਂ ਪਹੁੰਚਿਆ। ਉਹਨੂੰ ਸਿੰਚਣ ਵਾਸਤੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਫਿਰ ਮੀਂਹ ਪਾਇਆ। ਜਦੋਂ ਮੀਂਹ ਪਾਇਆ ਤੇ ਜਿਹੜੀ ਦੂਰ ਦਰੇਡੇ ਜ਼ਮੀਨ ਸੀ ਉਹ ਵੀ ਪਾਣੀ ਨਾਲ ਭਰ ਗਈ, ਉਹ ਵੀ ਸਿੰਚੀ ਗਈ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਇਹ ਮੇਘ ਦੀ ਵਰਖਾ ਹੈ, ਤੇ ਜਿਵੇਂ ਮੇਘ ਦੀ ਵਰਖਾ ਨਾਲ ਸਾਰੇ ਜੀਵ ਪ੍ਰਸੰਨ ਹੁੰਦੇ ਨੇ,
ਇਸ ਤਰ੍ਹਾਂ ਗੁਰਬਾਣੀ ਕੀਰਤਨ ਨਾਲ ਦੂਰ ਦਰੇਡੇ
ਬੈਠੇ ਜਿਹੜੇ ਸੇਵਕ ਸਿੱਖ ਨੇ ਉਹ ਸਾਰੇ ਆਨੰਦਿਤ ਹੁੰਦੇ ਹਨ।
ਖੇਤੀ ਜੈ ਕੈ ਹਰੀਅਲ ਹੋਵੇ ਸਾਬਤ ਦਾਨੇ ਤਿੰਨ ਮੈਂ ਜੋ ਹੈ।
ਫਿਰ ਜਦੋਂ ਮੇਘ ਦੀ ਵਰਖਾ ਹੁੰਦੀ ਹੈ ਤੇ ਦੂਰ ਦੂਰ ਤੱਕ ਖੇਤ ਹਰੇ ਭਰੇ ਹੋ ਜਾਂਦੇ ਨੇ, ਸਾਰੀਆਂ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਔਰ ਉਹਨਾਂ ਸਾਰੀਆਂ ਫਸਲਾਂ ਵਿਚ ਪੂਰਾ ਦਾਣਾ ਭਰ ਜਾਂਦਾ ਹੈ, ਸਾਰੀਆਂ ਫਸਲਾਂ ਦੇ ਵਿਚ ਦਾਣੇ ਭਰ ਜਾਂਦੇ ਹਨ।
ਸੁਣੋ ਵਿਸਾਲ ਕਥਾ ਤੋਂ ਫਲ ਚੜੀ ਲਾਗ ਜਿਮ ਬਰਕਤ ਜਲ।
ਗੁਰਬਾਣੀ ਦਾ ਜਿਹੜਾ ਕੀਰਤਨ ਹੈ ਉਹ ਮੇਘ ਦੀ ਵਰਖਾ ਹੈ। ਹੁਣ ਖਾਲਸਾ ਜੀ ਜਦੋਂ ਮੌਲੇ ਧਾਰਮੀ ਪੈਂਦਾ ਨਾ ਤੇ ਪਾਣੀ ਦਾ ਸੁਭਾਅ ਹੈ ਉਹ ਨੀਵੇਂ ਥਾਂ ਤੇ ਰੁਕ ਜਾਂਦਾ, ਜਿਹੜੇ ਉੱਚੇ ਟਿੱਬੇ ਨੂੰ ਫਿਰ ਸੁੱਕੇ ਰਹਿ ਜਾਂਦੇ।
This farm may find a trial version of the same story as impressive.
ਉਹਨਾਂ ਦਾ ਵੀ ਬੰਦੋਬਸਤ ਕੀਤਾ ਹੈ। ਜਦੋਂ ਤੇਜ ਦਾ ਛੜਾਕੇ ਦਾ ਮੀਂਹ ਪੈ ਕੇ ਹਟਦਾ ਹੈ ਉਸ ਤੋਂ ਬਾਅਦ ਫਿਰ ਨਿੱਕੀ ਨਿੱਕੀ ਕਣੀ ਦੀ ਫੂੜ ਦੀ ਝੜੀ ਲੱਗ ਜਾਂਦੀ ਤੇ ਮਹਾਰਾਜ ਜੀ ਕਹਿੰਦੇ ਜਿਹੜੀ ਗੁਰਬਾਣੀ ਦੀ ਕਥਾ ਹੈ ਉਹ ਨਿੱਕੀ ਨਿੱਕੀ ਕਣੀ ਦੀ ਫੂੜ ਦੀ ਝੜੀ ਹੈ। ਕਥਾ ਜਿਹੜੀ ਹੈ ਗੁਰਬਾਣੀ ਦੀ ਸੁਣੋ ਵਿਸ਼ਾਲ ਕਥਾ ਕੋ ਫਲ ਹੈ, ਕਥਾ ਦਾ ਬੜਾ ਵੱਡਾ ਵਿਸ਼ਾਲ ਫਲ ਹੈ। ਉਹ ਕਿਸ ਤਰ੍ਹਾਂ ਝੜੀ ਲਾਗ ਜਿਮ ਬਰਖਤ ਜਲ ਹੈ, ਜਿਵੇਂ ਝੜੀ ਦੇ ਨਾਲ ਮੀਂਹ ਵਰਸਦਾ ਹੈ ਇਸੇ ਤਰ੍ਹਾਂ ਕਥਾ ਵੀ ਨਿੱਕੀ ਨਿੱਕੀ ਕਣੀ ਦੀ ਬੂੰਦ ਦਾ ਮੀਂਹ ਹੈ ਝੜੀ ਹੈ।
ਥਿਮਕ ਥਿਮਕ ਬੂੰਦੈ ਜੋ ਪਰੇ ਸਭ ਆਪਣੇ ਮੈਂ ਧਰਤੀ
ਜ਼ਮੀਨ ਤੇ ਪੈਂਦੀਆਂ ਨੇ ਉਹ ਥਿਮਕ ਥਿਮਕ ਕਰਕੇ ਪੈਂਦੀਆਂ ਹੋਈਆਂ ਜ਼ਮੀਨ ਤੇ ਬੂੰਦਾਂ ਉਹ ਜਿਵੇਂ ਜਿਵੇਂ ਜ਼ਮੀਨ ਤੇ ਪੈਂਦੀਆਂ ਵਿੱਚੇ ਹੀ ਧਸਦੀਆਂ ਚੱਲੀਆਂ ਜਾਂਦੀਆਂ। ਜਿਹੜੇ ਟਿੱਬੇ ਨੇ ਨਾ ਟਿੱਬਿਆਂ ਦੇ ਉੱਤੇ ਜਦੋਂ ਨਿੱਕੀਆਂ ਨਿੱਕੀਆਂ ਕਣੀਆਂ ਦਾ ਮੀਂਹ ਪੈਂਦਾ ਹੈ ਤੇ ਉਹ ਟਿੱਬਿਆਂ ਦੇ ਵਿੱਚੇ ਹੀ ਸਮਾਂਦਾ ਚੱਲਿਆ ਜਾਂਦਾ। ਉਹ ਪਾਣੀ ਜਿਹੜੀ ਨਿੱਕੀ ਨਿੱਕੀ ਕਣੀ ਦਾ ਬੂੰਦ ਆ ਉਹ ਧਰਤੀ ਤੇ ਜਿੱਥੇ ਪੈਂਦੀ ਹੈ ਵਿੱਚੇ ਹੀ ਧਸ ਜਾਂਦੀ ਹੈ।
ਬਾਦ ਨਾ ਜਾਤ ਪਰੈ ਜਲ ਜੋਏ ਖੇਤੀ ਤੋਂ ਸੁਖਦਾਇਕ ਹੋਏ।
ਨਿੱਕੀ ਕਣੀ ਦੀ ਜਿਹੜੀ ਫੂੜ ਹੈ ਨਾ ਉਹਦਾ ਪਾਣੀ ਵਿਅਰਥ ਨਹੀਂ ਜਾਂਦਾ, ਉਹ ਜਿੱਥੇ ਪੈਂਦਾ ਉੱਥੇ ਹੀ ਸਮਾ ਜਾਂਦਾ ਹੈ ਔਰ ਇਹ ਜਿਹੜਾ ਇਹੋ ਜਿਹਾ ਝੜੀ ਦਾ ਮੀਂਹ ਹੈ ਇਹ ਫਸਲਾਂ ਵਾਸਤੇ ਬੜਾ ਸੁਖਦਾਈ ਹੁੰਦਾ ਹੈ। ਜਿਹੜਾ ਇਹੋ ਜਿਹਾ ਮੀਂਹ ਹੁੰਦਾ ਨਾ ਉਹ ਫਸਲਾਂ ਵਾਸਤੇ ਵੀ ਬੜਾ ਸੁਖਦਾਇਕ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸਮਝਾਉਣ ਵਾਸਤੇ ਗੁਰਸਿੱਖਾਂ ਨੂੰ ਗੁਰਬਾਣੀ ਦੀ ਕਥਾ ਕਰਨੀ, ਕਥਾ ਨਿੱਕੀ ਨਿੱਕੀ ਕਣੀ ਦੀ ਫੂੜ ਹੈ, ਹਰ ਇੱਕ ਨੂੰ ਸਮਝ ਆ ਜਾਂਦੀ। ਕੀਰਤਨ ਕਿਸੇ ਵਿਰਲੇ ਨੂੰ ਸਮਝ ਆਉਂਦਾ ਹੈ ਪਰ ਜਿਨ੍ਹਾਂ ਦੇ ਨੀਵੇਂ ਮਨ ਨੇ ਉਥੇ ਕੀਰਤਨ ਦਾ ਜਲ ਟੇਕ ਗਿਆ, ਪਰ ਜਿਨ੍ਹਾਂ ਦੇ ਮਨ ਉੱਚੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹ ਸੁੱਕੇ ਰਹਿ ਜਾਂਦੇ ਨੇ ਕੀਰਤਨ ਨਾਲ ਵੀ। ਉਹਨਾਂ ਨੂੰ ਸਿੰਚਣ ਵਾਸਤੇ ਫਿਰ ਗੁਰਬਾਣੀ ਦੀ ਕਥਾ ਹੈ ਤੇ ਗੁਰਬਾਣੀ ਦੀ ਕਥਾ ਨਾਲ ਨਿੱਕੇ ਵੱਡੇ ਜਿੰਨੇ ਜੀਵ ਨੇ ਸਾਰਿਆਂ ਨੂੰ ਸਮਝ ਪੈ ਜਾਂਦੀ। ਕਥਾ ਹਰ ਇੱਕ ਦੀ ਸਮਝ ਵਿੱਚ ਪੈ ਜਾਂਦੀ, ਕੀਰਤਨ ਹਰ ਇੱਕ ਨੂੰ ਸਮਝ ਚ ਨਹੀਂ ਆਉਂਦਾ। ਇਸ ਕਰਕੇ ਕਥਾ ਦਾ ਵੀ ਬੜਾ ਵੱਡਾ ਮਹਾਤਮ ਹੈ।
ਸੁਣੈ ਮਮੋਚੀ ਹਿਰਦੈ ਥਾਰ ਗੁਣਨ ਵਧਾਏ।
ਮੋਕਸ਼
ਦੀ ਇੱਛਾ ਵਾਲੇ ਹੋ ਕੇ ਹਿਰਦੇ ਵਿੱਚ ਗੁਰਬਾਣੀ ਨੂੰ ਆਪਣੇ ਹਿਰਦੇ ਚ ਧਾਰਨ ਕਰਦੇ ਨੇ ਉਹਨਾਂ ਦੇ ਅੰਦਰ ਗੁਣਾਂ ਦਾ ਵਾਧਾ ਹੁੰਦਾ ਹੈ ਔਰ ਉਹਨਾਂ ਦੇ ਹਿਰਦਿਆਂ ਚੋਂ ਜਿਹੜੇ ਵਿਕਾਰ ਨੇ ਉਹਨਾਂ ਵਿਕਾਰਾਂ ਦਾ ਨਾਸ ਹੁੰਦਾ ਹੈ।
ਹਿਰਦੈ ਵਿਚਾਰੈ ਨਿਰਨੋ ਕਰੈ ਆਤਮ ਗਿਆਨ ਭਲੇ ਉਰ ਧਰੈ।
ਉਹ ਆਪਣੇ ਹਿਰਦੇ ਵਿਚ ਗੁਰਬਾਣੀ ਦੀ ਵਿਚਾਰ ਕਰਦੇ ਨੇ ਔਰ ਗੁਰਬਾਣੀ ਨੂੰ ਭਲੀ ਪ੍ਰਕਾਰ ਨਾਲ ਵਿਚਾਰ ਕੇ ਆਪਣੇ ਅੰਦਰ ਆਤਮਾ ਦਾ ਗਿਆਨ ਧਾਰਨ ਕਰਦੇ ਨੇ, ਆਪਣੇ ਹਿਰਦੇ ਵਿਚ ਆਤਮਾ ਦੇ ਗਿਆਨ ਨੂੰ ਵਸਾਉਂਦੇ ਹਨ।
ਕਥਾ ਕੀਰਤਨ ਦੋਨੋ ਮਿਲੋਏ ਸ਼ੋਭਾ ਪਾਵਤ ਅਤਿ ਭਲੇ।
ਮਹਾਰਾਜ ਜੀ ਕਹਿੰਦੇ ਕਥਾ ਤੇ ਕੀਰਤਨ ਦੋਵੇਂ ਹੀ ਮਿਲ ਕੇ ਬੜੀ ਭਾਰੀ ਸ਼ੋਭਾ ਪਾਉਂਦੇ ਨੇ। ਗੁਰਬਾਣੀ ਦੀ ਕਥਾ ਦਾ ਵੀ ਬੜਾ ਗੁਰਬਾਣੀ ਦੇ ਕੀਰਤਨ ਦਾ ਵੀ ਬੜਾ ਵੱਡਾ ਮਹੱਤਵ ਹੈ। ਦੋਵੇਂ ਮਿਲ ਕੇ ਜਦੋਂ ਕੀਰਤਨ ਹੁੰਦਾ ਨਾਲ ਕਥਾ ਹੋਵੇ ਤੇ ਮਨ ਤੇ ਅਸਰ ਹੁੰਦਾ, ਸ਼ੋਭਾ ਪਾਉਂ ਪ੍ਰਾਪਤ ਕਰੀ ਦੀ ਹੈ।
ਕਥਾ ਵਧਾਵੈ ਮਹਾਤਮ कीर्तन सुनते सुध होए आत्म।
कथा दे नाल परमेश्वर दी महिमा दा पता लगदा, काल पुरख दी महिमा वधा के कथा दे विच दसी जांदी है, और उस वाहिगुरु परमेश्वर दी महिमा दा पता लगदा है, और जेड़ा गुरबाणी दा कीर्तन है उदे नाल आत्मा शुद्ध हुंदी है, मन पवित्र हुंदा है।
जबै कीर्तन करे पलेरा हरक बजावै बो मन केरा।
कहिंदे जदों गुरबाणी दा भली प्रकार नाल कोई कीर्तन करदा है ते गुरबाणी दे कीर्तन दे नाल
उहनां दे हिरदयां विच खुशी पैदा हुंदी है जिहड़े
कीर्तन करदे जां सुणदे ने। कीर्तन करन ते सुणन वालियां दे हिरदे हरख दे सहित खुशी दे सहित भरदे हन।
जथा मात पुत्रन ते छाजे तथा कथा कीर्तन ते राजे।
जिवें कोई मां अपने पुत्रां करके सोभदी है फबदी है, मां अपने पुत्र करके सोभदी है, इसे तरह जिहड़ी गुरबाणी दी कथा है गुरु खालसा जी ओ कीर्तन नाल सोभदी है। कथा मां है ते कीर्तन पुत्र है, कथा मां है ते कीर्तन पुत्र है। जिवें कोई मां अपने पुत्रां करके सोभदी है, इसे तरह कथा भी कीर्तन करके सोभदी है।
जिन पुत्रन को पाले माता।
दिस फार्मी पार्ट इज ट्रायल वर्जन ऑफ एडवांस ऑडियो कंप्रेसर।
मां अपने पुत्रां दी पालना कर दिया, तैसे कथा दे नाल जेड़ा गुरबाणी दा कीर्तन है ओ सुख पाउंदा है। गुरबाणी दा कीर्तन सोभदा कथा दे नाल, कथा कीर्तन करके सोभदी है और कीर्तन कथा करके सोभदा, दोहां दा आपसी संबंध है। कथा मां है और कीर्तन पुत्र है।
सुन बोले सिख हमें बतावो सुत जनी दृष्टांत सुनावो।
सिख बोले कहन लगे सतगुरु जी आप जी कृपा करके सानू दसो कि आप जी ने गुरबाणी दी कथा नू मां ते कीर्तन नू पुत्र कहा, दोहां दा दृष्टांत मां ते पुत्र दा दृष्टांत दे के सतगुरु जी तुसी सानू ए गल समझाई है कि कथा मां है और कीर्तन पुत्र
है।
महाराज जी जिथे तुसी मां पुत्र दी गल दसी है उथे कथा दा पति और कीर्तन दा पिता ओ कौन है? क्योंकि मां पुत्र तां दस दिता है, हुण कथा दा घर वाला होवेगा तां ही अगे कीर्तन दा पुत्र पैदा होया ना। ते महाराज जी आप जी कृपा करके कथा दे पति और कीर्तन दा पिता कौन है ओ आप जी कृपा करके सानू वर्णन करके सुनाओ दसना करो।
कयो गुरु से प्रेम पछानो कथा कीर्तन प्रेम जेठानो।
महाराज जी कहन लगे भाई सिखो बड़ा सुंदर सवाल कीता है, सुनो कथा दा पति और कीर्तन दा पिता है प्रेम। कथा दा पति और कीर्तन दा पिता ओ प्रेम है। कथा ते कीर्तन दोवे प्रेम नाल सोभदे हन।
प्रेम होए शोभते दुए जिसते मां महात्म होए।
प्रेम है ते कथा सोभदी है, प्रेम है ता कीर्तन सोभदा है, जे प्रेम नहीं ते ना कथा सोभदी है ना कीर्तन सोभदा है। कथा कीर्तन भी ता सोभदा जे प्यार है, जे हिरदे च प्रीत है प्रेम है। महाराज जी कहंदे प्रेम नाले दोवें सोभदे ने जिसते बड़े बड़े भारी महान महात्म दी प्राप्ति हुंदी है।
सुन सतगुर के द्वै उपदेश कीर्तन लागे करन
हमेशा।
उपदेश सुन के भाई चांज भाई मुकंदा ते भाई किदारा जी कीर्तन कर लेंदे सी, गुरु का हुक्म मन के हुण कीर्तन करन लगे ने। बड़े प्यार नाल जिथे जांदे ने जिस नगर विच जांदे ने धर्मशाला च बैठ के गुरबाणी दा राग दे विच बड़ा सुंदर कीर्तन करन लगे हन।
महा प्रेम ते शब्द सुगावे नहीं कामना कोई उठावे।
बड़े महा प्रेम नाल गुरबाणी दा शब्द गाउंदे ने और कीर्तन करदिआं मन च कोई कामना नहीं करदे, बिल्कुल निष्काम हो के कामना तो रहत हो के कीर्तन कर दे।
प्रा लब्ध कर जो किच पाए ਕਿਰਿਆ ਦੇ ਕੀਸੋ ਨਿਭਾਏ
ਪਰਾ ਲਬਦ ਕਰਕੇ ਜੋ ਕੁਝ ਪ੍ਰਾਪਤ ਹੋ ਜਾਂਦਾ ਉਹਦੇ ਨਾਲ ਆਪਣੇ ਸਰੀਰ ਦੀ ਕਿਰਿਆ ਨਿਭਾ ਲੈਂਦੇ ਨੇ ਪਰਾ ਲਬਦ ਕਰਕੇ ਜੋ ਮਿਲਦੇ ਉਹਦੇ ਚ ਸੰਤੁਸ਼ਟ ਨੇ ਔਰ ਉਸੇ ਨਾਲ ਆਪਣਾ ਜੀਵਨ ਦਾ ਨਿਰਵਾਹ ਕਰ ਲੈਂਦੇ ਨੇ ਪਰ ਕੀਰਤਨ ਕਰਕੇ ਮਨ ਚ ਕੋਈ ਹੋਰ ਕਾਮਨਾ ਨਹੀਂ ਰੱਖਦੇ ਨਿਸ਼ਕਾਮ ਹੋ ਕੇ ਕੀਰਤਨ ਕਰਕੇ ਕੀਰਤਨ ਦਾ ਹੀ ਰੂਪ ਹੋ ਰਹੇ ਨੇ
ਕਰੈ ਪੌਸ਼ਿਕ ਸੰਗਤ ਦੇਤ ਕਰ ਗੁਜ਼ਰਾਨ ਆਪਣੀ ਲੇਤ
ਜਦੋਂ ਸੰਗਤ ਪਿਆਰ ਨਾਲ ਇਨ੍ਹਾਂ ਦੇ ਕੋਲੋਂ ਕੀਰਤਨ ਸੁਣਦੀ ਹੈ ਗੁਰ ਕੇ ਸਿੱਖ ਕੀਰਤਨ ਸੁਣਦੇ ਨੇ ਤੇ ਸੰਗਤ ਪ੍ਰੇਮ ਨਾਲ ਜੋ ਕੁਝ ਇਨ੍ਹਾਂ ਨੂੰ ਦੇ ਦੇਵੇ ਕੀਰਤਨ ਸੁਣ ਕੇ ਉਹਦੇ ਨਾਲ ਹੀ ਆਪਣੀ ਗੁਜਰਾਨ ਕਰ ਲੈਂਦੇ ਉਹਦੇ ਨਾਲ ਹੀ ਆਪਣੇ ਜੀਵਨ ਦਾ ਨਿਰਵਾਹ ਕਰ ਲੈਂਦੇ ਹਨ
ਕੀਰਤਨ ਕਰਤ ਰਹਿ ਨਿਸ਼ਕਾਮ ਗੁਰ ਸੇਵਾ ਲੈ ਪਵੇ
ਗੁਰਬਾਣੀ ਦਾ ਕੀਰਤਨ ਨਿਸ਼ਕਾਮ ਹੋ ਕੇ ਕਰਦੇ ਰਹਿੰਦੇ ਨੇ ਔਰ ਗੁਰੂ ਕੀ ਸੇਵਾ ਕਰਕੇ ਅਬਰਾਮ ਪਦਵੀ ਜਿਹੜੀ ਸੁੰਦਰ ਪਦਵੀ ਹੈ ਉਸ ਸੁੰਦਰ ਮਹਾਨ ਉੱਤਮ ਪਦਵੀ ਨੂੰ ਪ੍ਰਾਪਤ ਕਰਦੇ ਹਨ
ਦੁਏਰਾ ਗੰਗੋ ਨਾਉ ਸੈਗਲਾ ਰਾਮਾ ਧਰਮਾ ਓਲ ਪੰਚਮ ਉਦਾ ਜਾਮੀਏ ਮਿਲ ਕੇ ਹੋਏ ਇੱਕ ਠੋਰ
ਖਾਲਸਾ ਜੀ ਭਾਈ ਗੰਗੂ ਭਾਈ ਸਹਿਗਲ ਜੀ ਭਾਈ ਰਾਮਾ ਜੀ ਭਾਈ ਧਰਮਾ ਜੀ ਔਰ ਪੰਜਵੇਂ ਭਾਈ ਉਦਾ ਜੀ ਇਹ ਪੰਜ ਸਿੱਖ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਇੱਕ ਥਾਂ ਤੋਂ ਇਕੱਠੇ ਹੋ ਕੇ ਆਏ ਨੇ
ਭਾਈ ਛੇ ਅਰਜਨ ਕੀ ਪਰ ਕਰ ਸ਼ਰਨੇ
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਚ ਪੈ ਕੇ ਇਨ੍ਹਾਂ ਨੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ ਹੈ ਵੰਦਨਾ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕਰਨ ਲੱਗੇ ਹਨ
ਓਏ ਕਰ ਸਿੱਖ ਰਹੇ ਗੁਰਪਾਤ ਇੱਕ ਦਿਨ ਕਰ ਪਏ ਅਰਦਾਸ
ਭਾਈ ਗੰਗੂ ਨਾਊ ਸਹਿਗਲ ਰਾਮਾ ਧਰਮਾ ਔਰ ਭਾਈ ਉਦਾ ਜੀ ਇਹ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੇ ਸਿੱਖ ਬਣੇ ਨੇ ਇਨ੍ਹਾਂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੀ ਸਿੱਖੀ ਧਾਰਨ ਕੀਤੀ ਔਰ ਗੁਰੂ ਪਾਸ ਹੀ ਰਹਿਣ ਲੱਗੇ ਇੱਕ ਦਿਨ ਸਮਾਂ ਪਾ ਕੇ ਅਵਕਾਸ਼ ਪਾ ਕੇ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਿਆਂ ਬੋਲੇ
ਵੇਦ ਕਤੇਬ ਮੁਨੀ ਅਵਤਾਰ ਪੰਡਿਤ ਗਿਆਨੀ ਪਏ
ਹਜ਼ਾਰ
ਕਤੇਬ ਨੇ ਮੁਨੀ ਨੇ ਬੜੇ ਬੜੇ ਅਵਤਾਰ ਹੋਏ ਨੇ ਬੜੇ ਬੜੇ ਪੰਡਿਤ ਗਿਆਨੀ ਹਜ਼ਾਰਾਂ ਹੀ ਹੋਏ ਗਿਣਤੀ ਕੋਈ ਨਹੀਂ ਵੇਦਾਂ ਕਿਤੇਬਾਂ ਵਿਚ ਉਨ੍ਹਾਂ ਮੁਨੀਆਂ ਰਿਸ਼ੀਆਂ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਹਜ਼ਾਰਾਂ ਹੀ ਪੰਡਿਤ ਹੋਏ ਨੇ ਹਜ਼ਾਰਾਂ ਹੀ ਗਿਆਨੀ ਹੋਏ ਨੇ
ਸਭਿਅਨ ਭਾਕੇ ਬ੍ਰਹਮ ਅਨੰਤ ਖੋਜ ਰਹੇ ਨਹੀਂ ਪਾਇਓ ਅੰਤ
ਵੇਦਾਂ ਕਿਤੇਬਾਂ ਮੁਨੀਆਂ ਅਵਤਾਰਾਂ ਪੰਡਿਤਾਂ ਗਿਆਨੀਆਂ ਨੇ ਸਭ ਨੇ ਇਹੀ ਗੱਲ ਆਖੀ ਕਿ ਬ੍ਰਹਮ ਅਨੰਤ ਹੈ ਉਹ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਅਨੰਤ ਹੈ ਉਹ ਖੋਜ ਕੇ ਰਹਿ ਗਏ ਹਾਰ ਗਏ ਪਰ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਬੜੇ ਬੜੇ ਮੁਨੀ ਰਿਸ਼ੀ ਤਪਸਵੀ ਅਵਤਾਰ ਵੇਦ ਕਤੇਬ ਸਭ ਪਰਮੇਸ਼ਰ ਨੂੰ ਬੇਨਤੀ ਕਹਿੰਦੇ ਨੇ ਖੋਜ ਖੋਜ ਕੇ ਰਹਿ ਗਏ ਪਰ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ
ਬ੍ਰਹਮ ਜੋ ਕਹਿ ਸੱਚ ਦਾ ਆਨੰਦ ਸ੍ਰੀ ਨਾਨਕ ਸੋਪ ਮੁਕੰਦ
ਮਹਾਰਾਜ ਜੀ ਜੋ ਬ੍ਰਹਮ ਬਾਰੇ ਕਿਹਾ ਜਾਂਦਾ ਕਿ ਬ੍ਰਹਮ ਸੱਚ ਦਾ ਆਨੰਦ ਸਰੂਪ ਹੈ ਤੇ ਗੁਰੂ ਨਾਨਕ ਸਾਹਿਬ ਜੀ ਉਸੇ ਬ੍ਰਹਮ ਦਾ ਅਵਤਾਰ ਸਨ ਜਿਸ ਬ੍ਰਹਮ ਬਾਰੇ ਕਿਹਾ ਜਾਂਦਾ ਕਿ ਉਹ ਬ੍ਰਹਮ ਸੱਤ ਹੈ ਚੇਤਨ ਹੈ ਆਨੰਦ ਸਰੂਪ ਹੈ ਤੇ ਉਹ ਸੱਤ ਚੇਤਨ ਆਨੰਦ ਸਰੂਪ ਪਰਮੇਸ਼ਰ ਦਾ ਅਵਤਾਰ ਗੁਰੂ ਨਾਨਕ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਉਸੇ ਮੁਕਤੀ ਦਾ ਤੇ ਪਰਮੇਸ਼ਰ ਦਾ ਪ੍ਰਤੱਖ ਤੇ ਪ੍ਰਗਟ ਅਵਤਾਰ ਹਨ
ਅਵਤਾਰ ਕਰੈ ਬਖਿਆਤ ਜਾਣੇ ਪਰ ਸਭਨ ਸਾਖਿਆਤ
ਮਹਾਰਾਜ ਜੀ ਇਹ ਗੱਲ ਸਾਰਿਆਂ ਵਿਚ ਪ੍ਰਗਟ ਹੈ ਸਾਰਿਆਂ ਵਿਚ ਜਾਣੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ ਇਹ ਕੋਈ ਗੱਲ ਲੁਕੀ ਨਹੀਂ ਹੋਈ ਇਹ ਗੱਲ ਸਾਰੇ ਜਾਣਦੇ ਨੇ ਸਭ ਪਾਸੇ ਇਹ ਗੱਲ ਵਿਦਤ ਹੈ ਪ੍ਰਗਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਬ੍ਰਹਮ ਦਾ ਅਵਤਾਰ ਹਨ ਉਹ ਬ੍ਰਹਮ ਦਾ ਹੀ ਪ੍ਰਗਟ ਰੂਪ ਹਨ
ਸੋ ਤੋ ਅੰਤ ਜਾਣ ਤੇ ਹੋਏ अपनो अंत लिखा सब कोए।
महाराज जी गुरु नानक साहब तो अपना अंत जानते ही होणगे ना। चलो ऋषि मुनि तपस्वी परमेश्वर दा अंत नहीं पा सके, पर गुरु नानक साहब तो आप परमेश्वर दा अवतार सन, इस करके वो आप तो परमेश्वर दा अंत जरूर जानते होणगे, क्योंकि अपने अंत दा ते सारयां नूं पता ही हुंदा ना भी मेरे च किन्नी क ताकत है, मेरी किन्नी क सीमा है, मेरा किन्ना क दायरा है, मैं की कुछ कर सकदा, अपने बारे तां पता ही
हुंदा।
इस करके महाराज परमेश्वर दा अंत जरूर जानदे होणगे।
श्री अर्जुन सुन संसै ऐसे उत्तर दियो तिनों को तैसे।
गुरु नानक साहब जी ने इन्हां सिखां दा संसा सुनिया, इना दा संदेश सुन के संसा सुन के जगत गुरु गुरु नानक साहब सच्चे पातशाह जी महाराज जी दे स्वरूप गुरु अर्जन साहब पंजवें पातशाह जी उस वेले बोले,
आदि अंत ब्रह्म की जे होए श्री नानक जी उचरत सोए।
महाराज जी कहन लगे भाई सिखो जेदा आद होवे उसे दा अंत हुंदा है, जेदा आद मुड है ना अंत भी उसे दा हुंदा है। परमेश्वर दी ना ता आद है ते ना ही उदा अंत है, जेदा अंत होवे ता गुरु नानक साहब आखण ना के परमेश्वर दा अंत इत्थे तक है, उदा अंत ता है ही नहीं। अंत हुंदा सारियां चीजां दा, संसार दा, पदार्थां दा, क्योंकि इन्हां दा आद भी है, पर परमेश्वर दी ना ता आद है और ना ही उसका अंत है। जे उदा आद अंत होवे ताई गुरु नानक साहब परमेश्वर दे अंत बारे दसण,
जिसके कबो आद ना अंत कैबो तिसको बने बेअंत।
इस करके जिस दा ना ता कदे आद है ते ना ही अंत है उस अकाल पुरख परमेश्वर बारे को शब्द कहा जा सकदा है कि वो बेअंत है। तू बेअंत को विरला जाना है, हे प्रभु तू बेअंत अकाल पुरख वाहिगुरु परमेश्वर बारे सिर्फ बेअंत बेअंत कहा जा सकता है।
ऐसे वेद नारायण सुवात वर्णन करो दम कुछ तात।
महाराज जी कहंदे जिस प्रकार नाल नारायण दा श्वास वेद मन्ने ने, कि जेड़ा हरि नारायण है ओदे जेड़े श्वास ने ओ वेद हन, ते उना वेदां दे विच जेड़ा ब्रह्म दा कुछ स्वरूप वर्णन कीता होया है,
मधुसूदन सो ब्रह्म स्वरूप पयो निगन ते सगन अनूप।
मधुसूदन जो ब्रह्म स्वरूप है ओही निर्गुण तो सरगुण स्वरूप होके मात लोक दी धरती ते आउंदा है।
तिनो वेद मैं कयो बेअंत।
This file may be the trial version of advanced audio compressor.
ਨਿਰਗੁਣ ਦਾ ਹੀ ਉਤਾਰ ਸਰਗੁਣ ਗੁਰੂ ਨਾਨਕ ਸਾਹਿਬ ਸਰਗੁਣ ਰੂਪ ਸਨ, ਪਰਮੇਸ਼ਰ ਦਾ ਹੀ ਸਰਗੁਣ ਰੂਪ ਸਨ, ਇਸ ਕਰਕੇ ਉਹਨਾਂ ਦਾ ਅੰਤ ਕਿਵੇਂ ਹੋ ਸਕਦਾ। ਉਹ ਆਪ ਪਰਮੇਸ਼ਵਰ ਨੇ ਤੇ ਵੇਦਾਂ ਵਿਚ ਤੇ ਸ਼ਾਸਤਰਾਂ ਵਿਚ ਵੀ ਮਹਾਰਾਜ ਜੀ ਦੇ ਉਸ ਪਾਰਵਨ ਪਵਿੱਤਰ ਸਰੂਪ ਬਾਰੇ ਬੇਅੰਤ ਬੇਅੰਤੀ ਕਿਹਾ। ਜੇ ਪਰਮੇਸ਼ਰ ਦਾ ਕੋਈ ਆਦ ਅੰਤ ਹੁੰਦਾ ਤੇ ਉਹਦੇ ਬਾਰੇ ਵਰਣਨ ਕਰਕੇ ਵੇਦ ਦੱਸਦੇ।
ਕਹਿਣ ਬੇਅੰਤ ਅੰਤ ਜਾਨੋ ਅਪਰ ਨ ਸੰਸੈ ਕਹਤੇ ਅਨੋ।
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਬੇਅੰਤ ਕਹਿਣਾ ਹੀ ਇਹ ਸਮਝ ਲੋ ਕਿ ਇਹੀ ਪਰਮੇਸ਼ਰ ਦਾ ਅੰਤ ਹੈ, ਉਦੋਂ ਬੇਅੰਤ ਕਹਿਣਾ ਹੀ ਉਹਦਾ ਇਹੀ ਅੰਤ ਹੈ। ਹੋਰ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦਾ ਸੰਸਾ ਨਾ ਲਿਆਓ।
ਤੁਮ ਅਬ ਬ੍ਰਹਮ ਲਖੋ ਸਭ ਮਾਏ।
ਦਿਸ ਫਾਰਮੀ ਬਾਈ ਦ ਟ੍ਰਾਇਲ ਵਰਜ਼ਨ ਐਟ ਐਡਵਾਂਸਡ ਆਡੀਓ ਕੰਪ੍ਰੈਸਰ। ਪਲੀਜ਼ ਫਾਈਟ ਨਾਓ।
ਤੁਸੀਂ ਹੁਣ ਉਸ ਬ੍ਰਹਮ ਨੂੰ ਸਾਰਿਆਂ ਵਿਚ ਵਿਆਪਕ ਸਮਝੋ, ਕਿਵੇਂ ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਖੰਡਿਆ ਨਹੀਂ ਨਾ ਜਾਂਦਾ, ਆਕਾਸ਼ ਨੂੰ ਕੋਈ ਤੋੜ ਨਹੀਂ ਸਕਦਾ, ਇਸੇ ਤਰ੍ਹਾਂ ਪਰਮੇਸ਼ਰ ਦੇ ਉਸ ਬ੍ਰਹਮ ਦੇ ਸਰੂਪ ਨੂੰ ਸਭ ਵਿਚ ਵਿਆਪਕ ਰੂਪ ਕਰਕੇ ਜਾਣੋ, ਵਿਆਪਕ ਰੂਪ ਕਰਕੇ ਵੇਖੋ ਔਰ ਉਹ ਖੰਡਿਆ ਨਹੀਂ ਜਾ ਸਕਦਾ, ਅਖੰਡਤ ਹੈ।
ਸਿੱਖਣ ਸੋ ਅਬ ਪਾਉ ਕਰੀ ਜੈ ਵਾਹਿਗੁਰੂ ਸੋ ਜਾਪ ਜਪੀ ਜੈ।
ਔਰ ਗੁਰੂ ਕੇ ਸਿੱਖਾਂ ਨਾਲ ਪ੍ਰੇਮ ਕਰੋ ਔਰ ਆਪਣੇ ਮੁਖੋਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਿਆ ਕਰੋ। ਬ੍ਰਹਮ ਨੂੰ ਸਾਰੇ ਪਾਸੇ ਪਰਮੇਸ਼ਰ ਦਾ ਕੋਈ ਅੰਤ ਨਹੀਂ, ਜੇ ਉਹਦਾ ਅੰਤ ਹੋਵੇ ਆਦ ਹੋਵੇ ਤੇ ਤਾਂ ਉਹਦਾ ਅੰਤ ਮੰਨਾਂਗੇ, ਉਹ ਬੇਅੰਤ ਹੈ, ਬੇਅੰਤ ਜਾਣਨਾ ਹੀ ਉਸਦਾ ਅੰਤ ਹੈ। ਔਰ ਤੁਸੀਂ ਗੁਰਸਿੱਖਾਂ ਨਾਲ ਪ੍ਰੇਮ ਕਰਿਆ ਕਰੋ, ਔਰ ਵਾਹਿਗੁਰੂ 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 ਦਾ ਜੋ ਪਵਿੱਤਰ ਜਾਪ ਹੈ ਉਹ ਆਪਣੇ ਮੁਖ ਨਾਲ ਜਪਿਆ ਕਰੋ।
ਕੇਸੋਂ ਦਰੋ ਨਹੀਂ ਮਨ ਛਾਨੋ, ਇਕ ਬ੍ਰਹਮ ਕੋ ਰੂਪ ਪਛਾਨੋ।
ਕਿਸੇ ਨਾਲ ਵੀ ਆਪਣੇ ਮਨ ਚ ਦਰੋਹ ਦੀ ਬਿਰਤੀ ਨਹੀਂ ਰੱਖਣੀ, ਕਿਸੇ ਨਾਲ ਵੀ, ਕਿਸੇ ਪ੍ਰਤੀ ਵੀ ਹਿਰਦੇ ਚ ਦਰੋਹ ਦੀ ਬਿਰਤੀ ਨਹੀਂ ਰੱਖਣੀ। ਅਵਸਥਾ ਇਹ ਬਣਾ ਲੈਣੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਅਵਸਥਾ ਇਹ
ਬਣਾਓ
ਨਹੀਂ ਰੱਖਣਾ, ਸਭ ਵਿਚ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਪਛਾਣੋ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਜੇ ਸਾਰਿਆਂ ਵਿਚ ਹੈ ਹੀ ਗੋਬਿੰਦ ਪਰਮੇਸ਼ਰ ਤੇ ਦੁਸ਼ਮਣੀ ਕਿਹਦੇ ਨਾਲ ਕਰੀਏ? ਰੱਬ ਨਾਲ, ਜੇ ਰੱਬ ਹੀ ਸਾਰੇ ਪਾਸੇ ਵਿਆਪਕ ਹੈ। ਇਸ ਤਰ੍ਹਾਂ ਆਪਣੇ ਮਨ ਚ ਅਵਸਥਾ ਧਾਰਨ ਕਰੋ।
ਇਸ ਤੇ ਹੋਏ ਤੁਮਰੋ ਕਲਿਆਣ, ਜਨਮ ਮਰਨ ਦਾ ਬੰਧਨ,
ਇਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ ਭਾਈ ਸਿੱਖੋ। ਤੁਹਾਡੇ ਜਨਮ ਤੇ ਮਰਨ ਦਾ ਜਿਹੜਾ ਬੰਧਨ ਹੈ ਇਹ ਬੰਧਨ ਤੁਹਾਡਾ ਕੱਟਿਆ ਜਾਏਗਾ।
ਗੁਰ ਦੇ ਸੁਣ ਕੇ ਉਪਦੇਸ਼ ਲਾਗੇ ਸਿਮਰਨ ਨਾਮ ਹਮੇਸ਼,
ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਣ ਕੇ ਇਹ ਸਿੱਖ ਹਮੇਸ਼ਾ ਵਾਸਤੇ ਨਾਮ ਦੇ ਸਿਮਰਨ ਜੁੜ ਗਏ।
ਉਸ ਦਿਨ ਤੋਂ ਨਾਮ ਦੀ ਕਮਾਈ ਕਰਨ ਲੱਗ ਪਏ,
ਨਾਮ ਦਾ ਅਭਿਆਸ ਕਰਨ ਲੱਗ ਪਏ।
ਦੇਵਤ ਰਹੇ ਗੁਰੂ ਭਗਵੰਤ, ਪ੍ਰਾਪਤ ਭਇਓ ਪਰਮ ਪਦੇ ਅੰਤ।
ਔਰ ਸਤਿਗੁਰੂ ਜੀ ਦੀ ਸੇਵਾ ਕਰਨ ਲੱਗੇ ਔਰ ਅੰਤ ਨੂੰ ਪਰਮ ਪਦਵੀ ਨੂੰ ਪ੍ਰਾਪਤ ਹੋਏ ਨੇ। ਜਿਹੜੀ ਸ੍ਰੇਸ਼ਟ ਉੱਤਮ ਪਰਮ ਪਦਵੀ ਹੈ ਉਸ ਪਰਮ ਪਦਵੀ ਨੂੰ ਇਹਨਾਂ ਗੁਰਸਿੱਖਾਂ ਨੇ ਪ੍ਰਾਪਤ ਕੀਤਾ ਹੈ।
ਪਈ ਫਿਰਣਾ ਸੂਦਰ ਭੋਲੋ ਜੱਟੋ, ਬੀਤਾ ਅਪਰ ਮਿਲਿਓ ਸੰਗ ਪੱਟੋ।
ਖਾਲਸਾ ਜੀ, ਭਾਈ ਫਿਰਣਾ ਸੂਦਰ ਜੀ, ਭਾਈ ਭੋਲੂ ਜੀ, ਭਾਈ ਜੱਟੂ ਜੀ, ਬੇਤਾ ਜੀ, ਇਹ ਸਭ ਜਾਣਨਹਾਰ ਸਨ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਮਿਲੇ ਹਨ।
ਪੰਡਿਤ ਹੋਤੇ ਤਿਵਾੜੀ ਸਾਰੇ,
ਦਿਸ ਫਾਮੀ
ਪੰਡਿਤ ਸੀ ਔਰ ਇਨ੍ਹਾਂ ਦਾ ਤਿਵਾੜੀ ਗੋਤਰ ਸੀ, ਤਿਵਾੜੀ ਗੋਤਰ ਦੇ ਧਾਰਨੀ ਸਨ। ਭਾਈ ਫਿਰਨਾ ਸ਼ੂਦਰ, ਭਾਈ ਭੋਲੂ, ਭਾਈ ਜੱਟੂ ਜੀ, ਭਾਈ ਭੱਟੂ ਜੀ, ਇਹ ਸਿੱਖ ਸਾਰੇ ਤਿਵਾੜੀ ਸਨ, ਬ੍ਰਾਹਮਣ ਸਨ, ਪੰਡਿਤ ਸਨ। ਇਹ ਮਿਲ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆਏ ਹਨ।
ਭਿਖ ਕਰ ਨਮੋ ਕਰੀ ਤੱਕ ਸ਼ਰਨੀ, ਪੁਨ ਅਰਦਾਸ ਆਪਣੀ ਬਰਨੀ।
ਇਹਨਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਦੀ ਸ਼ਰਨ ਤੱਕ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਗੁਰੂ ਅਰਜਨ ਸਾਹਿਬ ਨੂੰ ਨਮਾਮ ਕੀਤੀ ਹੈ।
ਅਰਦਾਸ ਆਪਣੀ ਬਰਨੀ,
ਔਰ ਫੇਰ ਇਹ ਸਤਿਗੁਰਾਂ ਦੇ ਚਰਨਾਂ ਚ ਆਪਣੀ ਅਰਦਾਸ ਕਰਨ ਲੱਗੇ, ਬੇਨਤੀ ਕਰਕੇ ਕਹਿਣ ਲੱਗੇ।
ਗੰਗਾ ਇਸ਼ਨਾਨ,
ਕਹਿਣ ਲੱਗੇ ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੀ ਸ਼ਰਨ ਚ ਆਏ ਹਾਂ। ਸਾਡਾ ਸਵਾਲ ਹੈ, ਕੀ ਸਵਾਲ ਹੈ ਕਿ ਮਹਾਰਾਜ ਜੀ ਅਸੀਂ ਗੰਗਾ ਦੇ ਤੀਰਥ ਤੇ ਗਏ ਸੀ, ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਜਦੋਂ ਅਸੀਂ ਗੰਗਾ ਦੇ ਤੀਰਥ ਤੇ ਗਏ ਸੀ
ਤਾਂ ਸਮਾਜ ਪੰਡਿਤ ਨ ਮਿਲਿਓ, ਇਹ ਪ੍ਰਸੰਗ ਸਭਨ ਮੈਂ ਚਲਿਓ।
ਉੱਥੇ ਸਾਨੂੰ ਬਹੁਤ ਸਾਰੇ ਬ੍ਰਾਹਮਣਾਂ ਦਾ, ਪੰਡਤਾਂ ਦਾ ਸਮਾਜ ਮਿਲਿਆ, ਕਿਉਂਕਿ ਆਪ ਵੀ ਪੰਡਿਤ ਸੀ, ਤਿਵਾੜੀ ਸਨ। ਕਹਿਣ ਲੱਗੇ ਮਹਾਰਾਜ ਜਦੋਂ ਅਸੀਂ ਗੰਗਾ ਦੇ ਦਰਸ਼ਨਾਂ ਨੂੰ ਗਏ, ਇਸ਼ਨਾਨ ਨੂੰ ਗਏ, ਉੱਥੇ ਸਾਨੂੰ ਬਹੁਤ ਸਾਰੇ ਪੰਡਤਾਂ ਦਾ ਸਮਾਜ ਮਿਲਿਆ, ਬ੍ਰਾਹਮਣ ਮਿਲੇ, ਔਰ ਉਹ ਬ੍ਰਾਹਮਣ ਪੰਡਿਤ ਸਾਨੂੰ ਮਿਲ ਕੇ ਇਸ ਤਰ੍ਹਾਂ ਕਹਿਣ ਲੱਗੇ, ਉੱਥੇ ਪ੍ਰਸੰਗ ਚੱਲ ਪਿਆ, ਇਹ ਕਥਾ ਚੱਲ ਪਈ।
ਬੇਗਨ ਅਵਤਾਰ ਸੁਰ ਸਿੱਧ ਸਾਧਕ ਪਏ ਹਜ਼ਾਰ,
ਇਹ ਪ੍ਰਸੰਗ ਚੱਲ ਪਿਆ ਤੇ ਉਹ ਜਿਹੜੇ ਪੰਡਿਤ ਸਨ ਉਹ ਕਹਿਣ ਲੱਗੇ ਕਿ ਬੜੇ ਬੜੇ ਅਵਤਾਰ ਹੋਏ ਨੇ। ਅਵਤਾਰਾਂ ਦੀ ਵੀ ਕੋਈ ਗਿਣਤੀ ਨਹੀਂ, ਬਹੁਤ ਅਵਤਾਰ ਹੋਏ ਨੇ। ਜਿਨ੍ਹਾਂ ਵਿਚੋਂ ਦੇਵਤਿਆਂ ਦੇ ਅਵਤਾਰ ਹੋਏ ਨੇ, ਹਜ਼ਾਰਾਂ ਸਿੱਧਾਂ ਦੇ ਅਵਤਾਰ ਹੋਏ ਨੇ, ਬੜੇ ਬੜੇ ਸਾਧਾਂ ਦੇ ਅਵਤਾਰ ਹੋਏ ਹਨ।
ਭਏ ਅਸੰਖ ਜੋ ਕਹਿ ਪੁਰਾਨ, ਸਭਿਅਨ ਕਰੇ ਗੁਰੂ ਸੁਖ ਦਾਨ।
ਹਜ਼ਾਰਾਂ ਹੀ ਅਵਤਾਰ ਹੋਏ ਨੇ, ਉਨ੍ਹਾਂ ਦੀ ਗਿਣਤੀ ਨੀ, ਅਸੰਖ ਅਣਗਿਣਤੀ। ਪੁਰਾਣਾ ਦੇ ਵਿਚ ਤਾਂ ਇਥੋਂ ਤੱਕ ਦੱਸਿਆ ਕਿ ਪਰਮੇਸ਼ਰ ਦੇ ਅਣਗਿਣਤ ਹੀ ਅਵਤਾਰ ਹੋਏ ਨੇ, ਅਣਗਿਣਤ ਜਿਹੜੇ ਗਿਣੇ ਨਹੀਂ ਜਾ ਸਕਦੇ। ਪਰ
ਅਵਤਾਰ
ਹੋਏ ਨੇ, ਸਾਰੇ ਅਵਤਾਰਾਂ ਨੇ ਗੁਰੂ ਧਾਰਨ ਕੀਤਾ। ਭਗਵਾਨ ਕ੍ਰਿਸ਼ਨ ਜੀ ਚਾਹੇ ਭਗਵਾਨ ਰਾਮ ਸਨ, ਉਨ੍ਹਾਂ ਨੇ ਗੁਰੂ ਧਾਰਨ ਕੀਤਾ। ਰਾਮ ਜੀ ਨੇ ਵਸ਼ਿਸ਼ਠ ਜੀ ਨੂੰ ਗੁਰੂ ਬਣਾਇਆ, ਦੁਰਵਾਸਾ ਨੂੰ ਕ੍ਰਿਸ਼ਨ ਭਗਵਾਨ ਜੀ ਨੇ ਗੁਰੂ ਧਾਰਨ ਕੀਤਾ। ਇਸ ਤਰ੍ਹਾਂ ਹੋਰ ਵੀ ਜਿੰਨੇ ਅਵਤਾਰ ਹੋਏ ਨੇ, ਉਨ੍ਹਾਂ ਸਾਰੇ ਅਵਤਾਰਾਂ ਨੇ ਗੁਰੂ ਧਾਰਨ ਕੀਤਾ ਹੈ।
ਸ੍ਰੀ ਨਾਨਕ ਜਗ ਪਏ ਵਿਸਾਲਾ, ਕਰਿਓ ਆਪਣੋ ਪੰਥ ਨਿਰਾਲਾ।
ਗੁਰੂ ਨਾਨਕ ਸਾਹਿਬ ਜੀ ਇਸ ਜਗਤ ਦੇ ਵਿਚ ਵਿਸ਼ਾਲ ਅਵਤਾਰ ਹੋਏ। ਗੁਰੂ ਨਾਨਕ ਸਾਹਿਬ ਵੀ ਬੜੇ ਵੱਡੇ ਅਵਤਾਰ ਸਨ, ਔਰ ਉਨ੍ਹਾਂ ਨੇ ਇਸ ਮਾਤ ਲੋਕ ਦੀ ਧਰਤੀ ਤੇ ਇਕ ਆਪਣਾ ਨਿਰਾਲਾ ਪੰਥ ਸਿੱਖਾਂ ਦਾ ਪੈਦਾ ਕੀਤਾ। ਨਿਰਾਲਾ ਪੰਥ ਸਿੱਖਾਂ ਦਾ ਉਨ੍ਹਾਂ ਨੇ ਚਲਾਇਆ
ਹੈ।
ਸਾਰੇ ਅਵਤਾਰਾਂ ਨੇ ਗੁਰੂ ਧਾਰਨ ਕੀਤੇ, ਗੁਰੂ ਨਾਨਕ ਸਾਹਿਬ ਵੀ ਅਵਤਾਰ ਸਨ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸੀ? ਉਨ੍ਹਾਂ ਬ੍ਰਾਹਮਣਾਂ ਨੇ ਇਨ੍ਹਾਂ ਸਿੱਖਾਂ ਨੂੰ ਸਵਾਲ ਕੀਤਾ, ਗੁਰੂ ਨਾਨਕ ਸਾਹਿਬ ਵੀ ਅਵਤਾਰ ਸਨ ਤੇ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸੀ? ਜਿਨ੍ਹਾਂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਅੰਗੀਕਾਰ ਕੀਤਾ, ਜਿਸ ਗੁਰੂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਸੁਣਿਆ, ਉਨ੍ਹਾਂ ਦੇ ਉਹ ਗੁਰੂ ਕੌਣ ਸਨ?
ਮੈਂ ਪ੍ਰਗਟ ਪਏ ਅਵਤਾਰ, ਜਿਨਕੇ ਮਤ ਮੈਂ ਲੋਕ ਅਪਾਰ।
ਜਿੰਨੇ ਵੀ ਇਸ ਜਗਤ ਵਿਚ ਅਵਤਾਰ ਪ੍ਰਗਟ ਹੋਏ ਨੇ, ਉਨ੍ਹਾਂ ਦੇ ਜਿਹੜੇ ਮਤ ਸੰਸਾਰ ਦੇ ਵਿਚ ਚੱਲਦੇ ਨੇ, ਲੋਕਾਂ ਵਿਚ ਚੱਲਦੇ ਨੇ, ਉਹ ਸਾਰੇ ਦੱਸਦੇ ਨੇ ਕਿ ਸਾਡੇ ਅਵਤਾਰ ਨੇ ਗੁਰੂ ਧਾਰਨ ਕੀਤੇ, ਸ਼ਿਵ ਜੀ ਦਾ ਅਵਤਾਰ ਹੈ, ਵਿਸ਼ਨੂੰ ਦੇ ਅਵਤਾਰ ਨੇ, ਸਭ ਨੇ ਗੁਰੂ ਧਾਰਨ ਕੀਤੇ ਨੇ। ਪਰ ਗੁਰੂ ਨਾਨਕ ਸਾਹਿਬ ਦੇ ਗੁਰੂ ਦਾ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਗੁਰੂ ਕੌਣ ਸੀ, ਜਿਨ੍ਹਾਂ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਸੁਣਿਆ।
ਸਭ ਪੰਡਿਤ ਤੇ ਸੁਣ ਕਰ ਕਾਨ, ਹਮ ਸਿੱਖਨ ਤਬ ਕੀਨ ਬਖਾਨ।
ਮਹਾਰਾਜ ਜੀ, ਜਦੋਂ ਉਨ੍ਹਾਂ ਪੰਡਤਾਂ ਨੇ ਸਾਨੂੰ ਇਹ ਗੱਲ ਕਹੀ ਤੇ ਇਹ ਗੱਲ ਸੁਣ ਕੇ ਅਸੀਂ ਉਨ੍ਹਾਂ ਨੂੰ ਜਵਾਬ ਨਹੀਂ ਦੇ ਸਕੇ, ਅਸੀਂ ਉਨ੍ਹਾਂ ਨੂੰ ਫਿਰ ਇਹ ਗੱਲ ਦਾ ਇਹ ਜਵਾਬ ਦਿੱਤਾ।
ਇਹ ਸੁਧ ਨੇ ਕਿਸਕੇ ਅਮਾਹੀ, ਸਤਿਗੁਰ ਗੁਰੂ ਕਰਿਓ ਕਹਿ ਨਾਈ।
ਅਸੀਂ ਉਨ੍ਹਾਂ ਨੂੰ ਆਖਿਆ ਕਿ ਇਸ ਗੱਲ ਦੀ ਖਬਰ ਸਾਨੂੰ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸੀ, ਕਿਉਂਕਿ ਮਹਾਰਾਜ ਸਾਨੂੰ ਪਤਾ ਹੀ ਨਹੀਂ ਸੀ। ਜਿਸ ਸਵਾਲ ਦਾ ਜਵਾਬ ਮਹਾਰਾਜ ਜੀ, ਅਸੀਂ ਉਨ੍ਹਾਂ ਨੂੰ ਦੱਸ ਨਹੀਂ ਸਕੇ, ਔਰ ਅਸੀਂ ਉਨ੍ਹਾਂ ਨੂੰ ਇਹ ਜਵਾਬ ਦਿੱਤਾ ਕਿ ਅਸੀਂ ਇਸ ਸਵਾਲ ਦਾ ਜਵਾਬ ਗੁਰੂ ਅਰਜਨ ਸਾਹਿਬ ਕੋਲੋਂ ਪੁੱਛਾਂਗੇ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਕੋਲ ਜਾ ਕੇ ਅਸੀਂ ਇਸ ਸਵਾਲ ਦਾ ਜਵਾਬ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਕੌਣ ਸਨ?
ਗੁਰ ਅਰਜਨ ਹੈ ਤਿਸ ਗਾਦੀ, ਜੈ ਕੈ ਸਿੱਖੀ ਕੀਨ ਅਬਾਦੇ।
ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ ਨੇ, ਜਿਨ੍ਹਾਂ ਨੇ ਹਰ ਥਾਂ ਤੇ ਸਿੱਖੀ ਦੀ ਆਬਾਦੀ ਕੀਤੀ ਹੈ, ਸਿੱਖੀ ਦਾ ਬੀਜ ਹਰ ਥਾਂ ਤੇ ਬੀਜਿਆ ਹੈ।
ਤਿੰਨ ਤੇ ਸੁਣ ਕਰਨੀ ਕੇ ਨਿਰਣੈ, ਪੁਨ ਸਮੀਪ ਤੁਮਰੇ ਅੰਬਰਨੈ।
ਉਨ੍ਹਾਂ ਦੇ ਕੋਲ ਜਾ ਕੇ ਅਸੀਂ ਚੰਗੀ ਤਰ੍ਹਾਂ ਨਿਰਣਾ ਕਰਾਂਗੇ, ਚੰਗੀ ਤਰ੍ਹਾਂ ਜਾਣਾਂਗੇ, ਫਿਰ ਅਸੀਂ ਆ ਕੇ ਤੁਹਾਨੂੰ ਦੱਸਾਂਗੇ ਵਰਣਨ ਕਰਕੇ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸਨ।
ਸ੍ਰੀ ਸ਼ੁਭ ਬਾਕੀ ਉਚਾਰਾ, ਸ੍ਰੀ ਨਾਨਕ ਗੁਰ ਏਕੰਕਾਰਾ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਗੁਰੂ ਨਾਨਕ ਸਾਹਿਬ ਦੇ ਗੁਰੂ ਸਨ ਏਕੰਕਾਰ ਅਕਾਲ ਪੁਰਖ ਪਰਮੇਸ਼ਰ। ਜਦੋਂ ਵੇਈ ਨਦੀ ਚ ਪ੍ਰਵੇਸ਼ ਹੋ ਕੇ ਅਕਾਲ ਪੁਰਖ ਕੋਲ ਗਏ, ਉਦੋਂ ਅਕਾਲ ਪੁਰਖ ਨੇ ਗੁਰੂ ਧਾਰਨ ਕਰਕੇ ਉਨ੍ਹਾਂ ਕੋਲੋਂ ਮੂਲ ਮੰਤਰ ਦੀ ਦਾਤ ਲਈ। ਗੁਰੂ ਨਾਨਕ ਸਾਹਿਬ ਦੇ ਜੋ ਗੁਰੂ ਨੇ ਉਹ ਏਕੰਕਾਰ ਅਕਾਲ ਪੁਰਖ ਪਰਮੇਸ਼ਰ ਜੀ ਹਨ।
ਗੁਰ ਨਰ ਕੀ ਗਮਤਾ ਲੈ ਜਾ, ਸਤਿਗੁਰ ਕੋ ਗੁਰ ਸਮਝੋ ਕਾ
ਜਿਨ੍ਹਾਂ ਦੀ ਗਮਤਾ ਸੁਰ ਨਰ
ਅਕਾਲ
ਪੁਰਖ ਗੁਰੂ ਨਾਨਕ ਸਾਹਿਬ ਦੇ ਗੁਰੂ ਨੇ ਗੁਰੂ ਨਾਨਕ ਸਾਹਿਬ ਦੇ ਗੁਰਦੇਵ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ
ਤਨ ਤਾਰਨ ਕੋ ਧਰਮ ਜੇ ਕਹੀਐ ਸ੍ਰੀ ਨਾਨਕ ਗੁਰ ਅੰਗਦ ਲਈਐ
ਜੇ ਤੁਸੀਂ ਇਸ ਗੱਲ ਨੂੰ ਜਾਣੋ ਅੰਤਰੀਵੀ ਤੌਰ ਤੇ ਤਾਂ ਗੁਰੂ ਨਾਨਕ ਸਾਹਿਬ ਦੇ ਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਪਰ ਜੇ ਤੁਸੀਂ ਸਵਾਲ ਕਰੋ ਕਿ ਗੁਰੂ ਨਾਨਕ ਸਾਹਿਬ ਨੇ ਸਰੀਰ ਧਾਰਿਆ ਤੇ ਸਰੀਰ ਕਰਕੇ ਉਹਨਾਂ ਦਾ ਗੁਰੂ ਕੌਣ ਹੋਇਆ ਜਿਵੇਂ ਹੋਰ ਅਵਤਾਰਾਂ ਨੇ ਸਰੀਰ ਕਰਕੇ ਗੁਰੂ ਧਾਰੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੀਰ ਕਰਕੇ ਗੁਰੂ ਕਿਸ ਨੂੰ ਧਾਰਨ ਕੀਤਾ ਹੈ ਉਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਨਿਰਣਾ ਕਰ ਲੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਕਰਕੇ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਨਿਜ ਸੀਸ ਨਿਵਾਇਓ ਪੈਸੇ ਪੰਚ ਨਲੇਰ ਚੜਾਇਓ
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸੀਸ ਗੁਰੂ ਅੰਗਦ ਸਾਹਿਬ ਦੇ ਚਰਣਾ ਚ ਚੁਕਾਇਆ ਉਹ ਕਿਸੇ ਅੱਗੇ ਨਹੀਂ ਝੁਕੇ ਜੇ ਆਪਣਾ ਸੀਸ ਝੁਕਾਇਆ ਪੰਜ ਪੈਸੇ ਨਾਰੀਅਲ ਰੱਖ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਦੇ ਚਰਣਾ ਚ ਚੁਕਾਇਆ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਦੇਹ ਕਰਕੇ ਗੁਰੂ ਗੁਰੂ ਅੰਗਦ ਦੇਵ ਸਾਹਿਬ ਹਨ
ਹੁਣ ਕਰ ਤਿੰਨ ਪੁਨ ਸੰਤੈ ਕੀਨਾ ਗੁਰ ਹੋਏ ਸੋ ਉਪਦੇਸ਼ ਜੇ ਦੀਨਾ
ਫਿਰ ਇਨ੍ਹਾਂ ਨੇ ਸੰਸਾ ਕੀਤਾ ਕਹਿਣ ਲੱਗੇ ਜੀ ਗੁਰੂ ਤਾਂ ਉਹ ਹੁੰਦਾ ਜਿਹੜਾ ਉਪਦੇਸ਼ ਦੇਵੇ ਗੁਰੂ ਅੰਗਦ ਸਾਹਿਬ ਨੇ ਤਾਂ ਗੁਰੂ ਨਾਨਕ ਸਾਹਿਬ ਨੂੰ ਕੋਈ ਉਪਦੇਸ਼ ਨਹੀਂ ਦਿੱਤਾ ਗੁਰੂ ਤਾਂ ਉਹ ਹੁੰਦਾ ਜਿਹੜਾ ਉਪਦੇਸ਼ ਦੇਵੇ
ਰੂਪ
ਅਰਥ ਸੁਕਲਾ ਪ੍ਰਕਾਸ਼
ਉਹ ਨਾਮ ਹਨੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ ਹੈ ਐਸਾ ਗੁਰੂ ਦਾ ਅਰਥ ਕੀਤਾ ਜਾਂਦਾ ਹੈ
ਜਿਸ ਉਪਦੇਸ਼ ਤੇ ਹੋਏ ਜਿਸ ਉਪਦੇਸ਼ੇ ਤੇ ਹੋਏ ਜਾਏ ਗੁਰੂ ਕਹੇ ਤੇ ਨਰ ਸਮਝਾਏ
ਜਿਸ ਦੇ ਉਪਦੇਸ਼ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ ਉਹਨੂੰ ਗੁਰੂ ਕਹਿੰਦੇ ਨੇ ਜਿਹੜਾ ਉਪਦੇਸ਼ ਦੇਵੇ ਤੇ ਅੰਦਰ ਗਿਆਨ ਦਾ ਚਾਨਣਾ ਹੋ ਜਾਏ ਉਸ ਨੂੰ ਗੁਰੂ ਆਖਦੇ ਨੇ
ਸ੍ਰੀ ਨਾਨਕ ਤੇ ਸੁਤੇ ਪ੍ਰਕਾਸ਼ ਜਨਮ ਤੇ ਅਜ਼ਮਤ ਜਿਨ ਪਾਸ
ਗੁਰੂ ਨਾਨਕ ਸਾਹਿਬ ਤਾਂ ਸਵਤੇ ਪ੍ਰਕਾਸ਼ ਨੇ ਔਰ ਜਨਮ ਤੋਂ ਹੀ ਉਨ੍ਹਾਂ ਕੋਲ ਕਰਾਮਾਤਾਂ ਸਨ ਜਨਮ ਤੋਂ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਨਮ ਤੋਂ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਬ੍ਰਹਮ ਨੂੰ ਜਾਣਨ ਵਾਲੇ ਹਨ
ਨਰਬਡ
ਭਾਗੇ
ਇਹਨਾਂ ਨੇ ਛੋਟੀ ਉਮਰ ਵਿਚ ਹੀ ਬੜੇ ਲੋਕਾਂ ਨੂੰ ਉਪਦੇਸ਼ ਦਿੱਤਾ ਛੋਟੀ ਉਮਰ ਵਿਚ ਹੀ ਬੜੇ ਲੋਕਾਂ ਦਾ ਉਧਾਰ ਕੀਤਾ ਹੈ ਔਰ ਕਈਆਂ ਦੇ ਮਾਣ ਤੋੜੇ ਹਨ
ਇਮਜੇ ਬੂਝੇ ਕਿਆ ਮੁਕਾ ਇਹ ਵੀ ਤੁਮ ਤੇ ਉਤਰ ਲੈ
ਮਹਾਰਾਜ ਜੀ ਜੇ ਏਦਾਂ ਸਾਨੂੰ ਕੋਈ ਸਵਾਲ ਕਰੇ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਜਦੋਂ ਮੱਥਾ ਟੇਕਿਆ ਉਸ ਤੋਂ ਪਹਿਲਾਂ ਜਦੋਂ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਉਦੋਂ ਉਨ੍ਹਾਂ ਦੇ ਗੁਰੂ ਕੌਣ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਉਪਦੇਸ਼ ਦਿੱਤਾ ਮਹਾਰਾਜ ਸਾਨੂੰ ਕੋਈ ਸਵਾਲ ਕਰੇ ਤੇ ਇਹਦਾ ਅਸੀਂ ਕੀ ਜਵਾਬ ਦੇਈਏ
ਹੁਣ ਕਹਿ ਸ੍ਰੀ ਅਰਜਨ ਬਚ ਪਾਖਾ ਇਸ ਪਰ ਸੁਣੋ ਤੀਨ ਕੀ ਸਾਕਾ
ਇਹ ਸੁਣ ਕੇ ਸਤਿਗੁਰੂ ਜੀ ਬੋਲੇ ਕਹਿੰਦੇ ਭਾਈ ਦੇ ਵਿਚ ਤਿੰਨਾਂ ਦੀ ਗਵਾਹੀ ਤੁਹਾਨੂੰ ਸੁਣਾਉਂਦੇ ਹਾਂ ਦੱਸਦੇ ਹਾਂ
ਅੰਕਾਰਾ
ਜਿਹੜਾ ਮਾਇਆ ਸਵਾਲ ਏਕ ਅੰਕਾਰ ਅਕਾਲ ਪੁਰਖ ਪਰਮੇਸ਼ਰ ਹੈ ਉਹਨੇ ਉਹ ਅੰਕਾਰ ਤੋਂ ਸਾਰੇ ਸੰਸਾਰ ਦੀ ਸਿਰਜਣਾ ਕੀਤੀ ਹੈ
ਪ੍ਰਗਟ ਪਏ ਤਬ ਦੇਵ ਜੁਤੀਨ ਬ੍ਰਹਮਾ ਵਿਸ਼ਨੂੰ ਮਹੇਸ਼ ਪਰਵੀਨ
ਪਰਮੇਸ਼ਰ ਦੀ ਮਾਇਆ ਤੋਂ ਤਿੰਨ ਦੇਵਤੇ ਪ੍ਰਗਟ ਹੋਏ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹ ਤਿੰਨ ਦੇਵਤੇ ਅਕਾਲ ਪੁਰਖ ਪਰਮੇਸ਼ਰ ਦੀ ਮਾਇਆ ਤੋਂ ਪ੍ਰਗਟ ਹੋਏ
ਤਿਨ ਤੀਨੋ ਕੋ ਕੋ ਗੁਰ ਭਇਓ ਸੁਨੀ ਤਿਵਾੜੀ ਉੱਤਰ ਦਿਓ
ਕਹਿਣ ਲੱਗੇ ਮਹਾਰਾਜ ਜੀ ਕਿ ਇਨ੍ਹਾਂ ਤਿੰਨਾਂ ਦੇ ਗੁਰੂ ਕੌਣ ਸੀ ਬ੍ਰਹਮਾ ਵਿਸ਼ਨੂੰ ਮਹੇਸ਼ ਉਹ ਸੰਸਾਰ ਨੂੰ ਸਾਜਣ ਦੀ ਬਣਾਉਣ ਦੀ ਤੇ ਫਿਰ ਢਾਣ ਦੀ ਸਾਰੀ ਸ਼ਕਤੀ ਇਨ੍ਹਾਂ ਦੇ ਕੋਲ ਹੈ ਇਨ੍ਹਾਂ ਤਿੰਨਾਂ ਦੇ ਗੁਰੂ ਕੌਣ ਸੀ ਜਦੋਂ ਮਹਾਰਾਜ ਜੀ ਨੇ ਸਵਾਲ ਕੀਤਾ ਤੇ ਸੁਣ ਕੇ ਪੁੱਛਵਾੜੀ
ਕਰਿਓ ਵਿਸ਼ਨ ਤੋਂ ਗੁਰੇ ਰਖਾਏ
ਕਹਿਣ ਲੱਗੇ ਮਹਾਰਾਜ ਜੀ ਬ੍ਰਹਮਾ ਤੇ ਸ਼ਿਵ ਜੀ ਦੋਵਾਂ ਨੇ ਮਿਲ ਕੇ ਭਗਵਾਨ ਵਿਸ਼ਨੂੰ ਨੂੰ ਜਾ ਕੇ ਗੁਰੂ ਧਾਰਨ ਕੀਤਾ ਬ੍ਰਹਮਾ ਤੇ ਵਿਸ਼ਨੂੰ ਦੋਵੇਂ ਇਹ ਮਿਲ ਕੇ ਗਏ ਤੇ ਇਨ੍ਹਾਂ ਨੇ ਭਗਵਾਨ ਵਿਸ਼ਨੂੰ ਨੂੰ ਗੁਰੂ ਧਾਰਨ ਕੀਤਾ
ਹੋਰ ਵਿਸ਼ਨੂੰ ਔਰ ਵਿਖੇ ਵਿਚਾਰਾ महादेव को गुरु निज धारा।
मुड़ के विष्णु ने विचार कीती के मेरा कोई गुरु नहीं, ते विष्णु जी ने जाके फिर भगवान शिव जी नु गुरु धारण कीता, उन्हें जाके शिवजी जी नु अपना गुरु बनाया।
शिवजी तरे विष्ण को ध्यान, विष्णु करे शिव को सुख मान।
जेड़ा शिवजी आ विष्णु दा ध्यान करदा ते जेड़ा विष्णु आ शिवजी दा ध्यान करदा, दोवे एक दूजे दे गुरु चेले ने,
दोवे एक दूजे दी आराधना करदे ने।
पे बिपर जय दोनों अंग।
इसे करके सतो गुण दा रंग शिवजी दा हो गया ते तमो गुण दा रंग सावला रंग ओ भगवान विष्णु जी दा हो गया। दोहां दे रंग भी जेड़े ने सतो गुण तमो गुण तो उल्ट हो गए।
सत गुण उज्जल शिव ने धरियो, तम गुण श्याम विष्णु जी करियो।
सतो गुण दा उज्जवल रंग सी ओ शिवजी ने धारण कर लिया, ते जेड़ा तमो गुण दा रंग सी श्याम वर्ण ओ विष्णु जी ने धारण कर लिया।
बोले श्री गुरु परवीन, जिमै विष्ण शिव को गुर कीन।
सुन के सतगुरु जी बोले, कहन लगे तिवाड़ी जी सुनो, जदो विष्णु जी ने भगवान शिव जी जी नु गुरु धारण कीता,
तब ही होयो ज्ञान स्वरूप।
ज्ञान
उदो होया जदो उन्हां ने विष्णु नु गुरु धारण कीता जां शिव जी नु धारण कीता, जां उन्हां दे अंदर पहला ही सी ज्ञान। महाराज जी फिर उन्हां दी गल चो अगे गल कर दे कि जदों भगवान विष्णु ने शिव जी नु गुरु धारण किया ते ज्ञान उदो होया गुरु धारण करके जा पहला ही उन्हां दे अंदर ज्ञान सी।
कयो तिवारी प्रभ भगवान, उथे प्रथम ही ज्ञान निदान।
तिवारी अगो बोलिया, कहन लगा जी ओ तां प्रभु भगवान सन, उन्हां नु तां पहला ही ज्ञान सी सारा कुछ, भगवान विष्णु जी दे अंदर जेड़ा ज्ञान सी ओ पहला ही सी।
जग की करन मिल जादा कारण, विष्णु करो शिव को गुर धारण।
जगत की मर्यादा करने वास्ते भगवान विष्णु जी ने शिव जी जी नु गुरु धारण किया।
श्री अर्जन
कहते
बस यही गल जान लो, गुरु नानक साहब पहला ही परम ज्ञानी सन, पर जगत की मर्यादा चलान वास्ते उन्होंने शरीर करके गुरु अंगद साहब नु गुरु धारण की।
स्विंग प्रकाश पृथ्वी थिए, तन मिर्जा दा धारण पे।
पहले ही स्वयंग प्रकाश रूप ने और उन्होंने तन दी मर्यादा धारण करने वास्ते
श्री अंगद को गुरु सथाप, ज्योत जगाई अपनी आप।
गुरु अंगद साहब जी दी अंदर जोत जगा के अपना आप ही स्वरूप उन्हां नू बना के उन्हां नू गुरु धारण कर लिया।
या ते निश्चा गुर मैं धरो, सिखी धर्म
भाई
गुरु ते निश्चा रखो और अपना सिखी धर्म निभावो।
हलत पलत मैं लो आनंद, जीतो सकल बेकार बिलंद।
लोक ते परलोक विच तुहानू आनंद दी प्राप्ति होवेगी और तुसी सारे बेकारा नू जित लवोगे।
गुरु पाक हर को धारा और संसै गण को निर्वारा।
सतगुरां दे वचन सुन के बड़े खुश होए और इन्हां दे अंदर दे संसे निवृत हो गए।
सेवा करते रहे सतगुरु की, हरी अविद्या दुख दा उरके।
सतगुरां दी सेवा करन लगे और इन्हां दे अंदरों अविद्या हरी गई, अज्ञानता दा नाश हो गया और सारे संसे निवृत हो गए। पता लग गया कि गुरु नानक साहब दे गुरु शरीर करके वेखिए ते गुरु अंगद साहब ने यह जवाब प्राप्त हो गया और उन्होंने ब्राह्मणा नु भी जाके इन्होंने जवाब दे के उन्होंने भी निरुत्तर किया। होर गुरु के सिख गुरु चरणा चा रहे ने, वो कथा आप दी अगलिया प्रसंगा च सरवण करो।